सत्कार योग सम्मान योग गुरु का खास रूप, गुरु खालसा साध संगत वड्डे भाग हन। नेता प्रति गुरु चरणा विच हाजरियां भर के जुड़ के सतगुरां दे खालसे पंथ दा पवित्र इतिहास आप जी ने बहुत ही प्यार सत्कार ते श्रद्धा सहित सरवण कीता है। अज खालसे पंथ दे इतिहास श्री गुरु पंथ प्रकाश की कथा की समाप्ति हो रही है। तकरीबन चार महीने दस दिन विच ये सारी कथा संपन्न हुई है, संपूर्ण हुई है, जा इस तरह कह लिए चार महीनों तो लगातार निरंतर यज्ञ चल रहा सी और कथा दे इस महायज्ञ की अज समाप्ति है। फूलकियां का इतिहास भाई रतन सिंह जी अखीर विच लिखदिया समाप्ति कर रहे ने। मलेरकोटले दे पठान बाबे आला सिंह नू जो इस पटियाले दे बानी हन इन्हां नू तंग करदे ने। बाबे आला सिंह ने खालसे दी मदद मंगी है, खालसे ने बचन कीता आला सिंह जी असी मलेरकोटले ते हमला नहीं कर सकते क्योंकि कलगीधर दे बचन ने, तुसी कोई एहो जी व्यौतबंदी करो कि मलेरिए पठान मलेरकोटले चो बहर आ जान, बहर तुहाडे नाल जिथे जंग होवे उत्थे असी आके इन्हां नू सोधा लाईए। बाबे आला सिंह ने इसे तरह कीता। खालसे पंथ नाल गुरमता करके मलेरकोटले तो बहर आके रायकोट दे नेड़े बाबे आला सिंह ने एक कच्ची गढ़ी बना लई और मलेरिए पठाना नूं सुनेहा भेज दिता कि असी तुहाडे नाल जंग करन वास्ते आए हां, तुहाडे तो आकी हां। ते जिवें इन्हां मलेरिया ने हमला कीता और बाबा आला सिंह दी मदद वास्ते खालसा पुज्जा है, आओ सरवण करिए, मन बिरतियां एकाग्र करके गुरु साहब दे चरणां दा ध्यान अपने हिरदयां च बसाउंदिआं, जिथे अपने शरीर दियां हाजरियां सतगुरां दे चरणां विच लवाईयां हन उथे नाल अपनियां सुरतियां दी हाजरी सतगुरां दे चरणां च लवाउंदे होया समूह माई भाई आखो जी सतनाम श्री, सतनाम श्री
वाहेगुरु साहिब जी दोहेरा तुरत अगवे सिंह जोड़ हथ कई फेर।
तुरत फुरत जदों खालसा पंथ आ पहुंचया इधर मलेरिए पठाना ने हमला कर दिता, उस वक्त खालसे अगे हथ जोड़ के सिंह जी ने बेनती की,
जे पंथ कबर ना हमले तुम्हारे तुरक मुए खेर।
बाबे आला सिंह ने पंथ नू बेनती भेजी, खालसा जी जे तुसी मेरी खबर ना लई ते आ जेडे मलेरिए पठान हन मलेरकोटले दे ए मैनू घेर के मारनगे।
चौपे तो खालसा बो तीर धरायो।
खालसे पंथ ने बाबे आला सिंह नू धीरज दिता है,
जरूर पंथ चोगो तुम पे आयो।
कहण लगे आला सिंह पंथ जरूर आवेगा तेरी मदद वास्ते तेरी सहायता वास्ते।
जाए आला सिंह तिमी करे।
बाबे आला सिंह ने उसे तरह जाके कीता जिवें खालसे ने कहा सी।
पिंड मलेरियन रची कथन गड़े
और मलेरकोटले दे नेड़े आके बाबे आला सिंह ने आके एक कच्ची गढ़ी दी रचना कीती, एक कच्ची गढ़ी बनाई है।
टिगै बनाला संघेड़ो ग्राम।
खालसा जी बरनाले दे नेड़े संघेड़ा पिंड है, संघेड़े पिंड क्योंकि इथों मलेरकोटला नेड़े रह जांदा है, तो संघेड़े पिंड आके बाबे आला सिंह ने कच्ची गढ़ी बनाई। हुण उथे गढ़ी तां नहीं है, पिंड तां है संघेड़ा उथे, पर उथे ओ कच्ची गढ़ी दे कोई चिन्ह नजर नहीं आउंदे जो बाबे आला सिंह ने बनाई सी मलेरकोटले दे पठाणा नाल लड़न वास्ते। तो संघेड़ा पिंड ने चुनिया इथे आके बाबे आला सिंह ने, क्योंकि ये पिंड भी इन्हां दा वसाया होया सी, ਇੱਥੇ ਆ ਕੇ ਨੇ ਕੱਚੀ ਗੜੀ ਬਣਾਈ ਹੈ।
ਕੁਛ ਸੀਸ ਚ ਪਾਵਨ ਕਰ ਲਿਓ ਥਾਂ,
ਕੁਝ ਮਾੜਾ ਮੋਟਾ ਸਿਰ ਲੁਕਾਉਣ ਜੋਗੇ ਥੋੜੀ ਜੀ ਜਗ੍ਹਾ ਬਣਾਈ, ਕੋਈ ਇੰਨੀ ਮਜ਼ਬੂਤ ਗੜੀ ਨਹੀਂ ਬਣਾਈ।
ਤਾਂ ਸੁਣ ਮਲੇਰੀਏ ਚੜੇ ਪਠਾਨ,
ਉਧਰ ਮਲੇਰ ਕੋਟਲੇ ਦੇ ਪਠਾਣਾ ਨੇ ਜਦੋਂ ਸੁਣਿਆ ਕਿ ਆਲਾ ਸਿੰਘ ਸਾਡੇ ਨਾਲ ਬਗਾਵਤ ਕਰਕੇ ਗੜੀ ਰਚ ਕੇ ਸਾਨੂੰ ਵੰਗਾਰ ਰਿਹਾ, ਇਹ ਸੁਣਦਿਆਂ ਸਾਰ ਮਲੇਰ ਕੋਟਲੇ ਦੇ ਪਠਾਣਾ ਨੇ ਤਿਆਰੀ ਕੀਤੀ,
ਸਾਥ ਲਿਆਏ ਰਾਏ ਲੁੱਟਣ ਵਾਲਾ।
ਰਾਏ ਕੋਟ ਦੇ ਜਿਹੜੇ ਰਾਏ ਸਨ ਉਹਨਾਂ ਨੂੰ ਆਪਣੇ ਨਾਲ ਲੈ ਕੇ ਆਏ, ਮਲੇਰ ਕੋਟਲੇ ਦੇ ਪਠਾਨ ਨਾਲ ਲੈ ਕੇ ਚੜ ਕੇ ਆਏ।
ਤੋਪ ਜੰਬੂਰੇ ਸਾਥ ਲਿਆਏ,
ਵੱਡੀਆਂ ਵੱਡੀਆਂ ਤੋਪਾਂ ਜੰਬੂਰੇ ਰਹਿਕਲੇ ਨਾਲ ਲੈ ਕੇ ਆਏ ਹਨ।
ਆਲਾ ਸਿੰਘ ਲਿਓ ਮਦ ਘਿਰਵਾਏ,
ਔਰ ਬਾਬੇ ਆਲਾ ਸਿੰਘ ਨੂੰ ਉਸ ਗੜੀ ਦੇ ਵਿਚ ਆ ਕੇ ਇਹਨਾਂ ਨੇ ਘੇਰਾ ਪਾ ਲਿਆ ਸੰਘੇੜੇ ਪਿੰਡ ਆ ਕੇ।
ਟੁਕੇ ਉਨਲੀ ਨੇ ਮੋਰਚੇ ਲਾਏ,
ਔਰ ਇਸ ਤਰ੍ਹਾਂ ਇਹ ਕਹਿੰਦੇ ਮੋਰਚੇ ਲਾ ਕੇ ਨੇੜੇ ਟੁਕੇ ਹਨ।
ਆਲਾ ਸਿੰਘ ਵੱਲ ਸਿੰਘ ਨੂੰ ਤਕਾਏ,
ਆਲਾ ਸਿੰਘ ਵੱਲ ਇਹਨਾਂ ਨੇ ਆਪਣੀਆਂ ਫੌਜਾਂ ਨੂੰ ਤਕਵਾਇਆ ਹੈ, ਅੱਗੇ ਨੂੰ ਤੋਰਿਆ ਹੈ।
ਆਲਾ ਸਿੰਘ ਬਲ ਸਿੰਘ ਨੂੰ ਤਕਾਏ,
ਇਧਰ ਬਾਬਾ ਆਲਾ ਸਿੰਘ ਹੁਣ ਸਿੰਘਾਂ ਦੀ ਮਦਦ ਤੱਕਣ ਲੱਗਾ ਜਦੋਂ ਮਲੇਰੀਆਂ ਨੇ ਹਮਲਾ ਕਰ ਦਿੱਤਾ। ਆਲਾ ਸਿੰਘ ਹੁਣ ਉਡੀਕ ਕਰਨ ਲੱਗੇ ਕਿ ਖਾਲਸਾ ਆਵੇ ਤੇ ਮੇਰੀ ਸਹਾਇਤਾ ਕਰੇ।
ਉੱਤੇ ਪੰਥ ਨੇ ਕਰੀ ਚੜਾਈ,
ਉੱਧਰ ਪੰਥ ਨੇ ਵੀ ਚੜਾਈ ਕਰ ਦਿੱਤੀ। ਦੂਜ ਦਾ ਦਿਨ ਚੁਣਿਆ ਹੋਇਆ ਸੀ, ਆ ਦੀਵਾਲੀ ਆਉਣੀ ਆ ਨਾ, ਦੀਵਾਲੀ ਤੋਂ ਅਗਲੇ ਦਿਨ ਦਾ ਜਿਹੜਾ ਦਿਨ ਹੈ ਜਿਸ ਨੂੰ ਭਈਆ ਦੂਜ ਵੀ ਕਹਿੰਦੇ ਨੇ, ਉਸ ਦਿਨ ਖਾਲਸੇ ਨੇ ਮੁਕਰਰ ਕੀਤਾ ਸੀ ਆਲਾ ਸਿੰਘ ਦੀ ਮਦਦ ਵਾਸਤੇ, ਉਸੇ ਦਿਨ ਖਾਲਸਾ ਚੜ ਕੇ ਆਇਆ।
ਨਗਾਰਨ ਡੰਕੇ ਲਾਏ,
ਨਗਾਰਿਆਂ ਤੇ ਖਾਲਸੇ ਨੇ ਡੰਕੇ ਲਾ ਦਿੱਤੇ, ਨਗਾਰਿਆਂ ਤੇ ਚੋਭਾ ਲਾ ਦਿੱਤੀਆਂ ਹਨ।
ਭਾਈ ਬੁੱਢੋ ਸਿੰਘ ਆਗਿਆ ਹੋਇਓ,
ਭਾਈ ਬੁੱਢਾ ਸਿੰਘ ਜੀ ਖਾਲਸੇ ਦੇ ਨਾਲ ਨਾਲ ਅੱਗੇ ਚੱਲ ਕੇ ਆਇਆ ਖਾਲਸੇ ਨੂੰ ਰਸਤਾ ਦੱਸਦਿਆਂ।
ਰਾਤ ਦਿਵਸ ਪਾਰ ਦਰਿਆ ਹੋਇਓ,
ਰਾਤ ਦਿਨ ਕਰਦਿਆਂ ਬੜੀ ਛੇਤੀ ਨਾਲ ਦਰਿਆ ਪਾਰ ਕਰਕੇ ਇੱਥੇ ਸੰਘੇੜੇ ਆ ਪਹੁੰਚੇ ਹਨ।
ਮੋਹਰਾ ਭੁੱਖ ਲਗਾ ਜਾ ਖਾਲਸਾ, ਤੈ ਲੁੱਟ ਖਾਏਗੇ ਰਾਮ।
ਜਿੱਥੇ ਕਿੱਥੇ ਖਾਲਸੇ ਨੂੰ ਭੁੱਖ ਲੱਗਦੀ ਆ, ਰਸਤੇ ਵਿੱਚ ਕੋਈ ਤੁਰਕਾਂ ਦਾ ਪਿੰਡ ਆਉਂਦਾ, ਉਹਨੂੰ ਲੁੱਟ ਮਾਰ ਕਰਕੇ ਹੱਥ ਸਾਫ ਕਰ ਲੈਂਦੇ ਹਨ।
ਵਾਜ ਤੋਪ ਜੰਬੂਰਨ ਕੰਨ ਪਰੇ, ਤੈ ਟੁੱਕ ਕੀਓ ਮੁਕਾਮ।
ਖਾਲਸੇ ਨੇ ਜਦੋਂ ਸੁਣਿਆ ਤੋਪਾਂ ਜੰਬੂਰਾਂ ਦੀ ਆਵਾਜ਼ ਸੁਣੀ ਤੇ ਉੱਥੇ ਆ ਕੇ ਖਾਲਸੇ ਨੇ ਪੜਾਅ ਕੀਤਾ ਹੈ।
ਯੋ ਪੰਥ ਬੁੱਢਾ ਸਿੰਘ ਕਹੇ, ਮਤ ਡੇਰੋ ਆ ਕਰਵਾਏ।
ਭਾਈ ਬੁੱਢਾ ਸਿੰਘ ਨੇ ਬੇਨਤੀ ਕੀਤੀ, ਖਾਲਸਾ ਜੀ ਇੱਥੇ ਡੇਰਾ ਨਾ ਕਰੋ।
ਖਬਰ ਪੜਾ ਹੁਣ ਪੰਥ ਕੇ, ਮਤ ਕਤ ਲੁਕ ਭਜ ਜਾਏ।
ਜੇ ਮਲੇਰ ਕੋਟਲੇ ਦੇ ਪਠਾਣਾ ਨੂੰ ਤੁਹਾਡੇ ਆਉਣ ਦੀ ਖਬਰ ਪਹੁੰਚ ਗਈ ਕਿ ਖਾਲਸਾ ਆ ਗਿਆ, ਤੇ ਉਹਨਾਂ ਨੇ ਭੱਜ ਜਾਣਾ, ਨੱਠ ਜਾਣਾ ਤੇ ਜਾ ਕੇ ਫਿਰ ਮਲੇਰ ਕੋਟਲੇ ਸ਼ਹਿਰ ਵਿੱਚ ਲੁਕ ਜਾਣਾ।
ਕਿਉਂ ਪਏ ਰਾਤ ਰਾਤ ਤੇ ਤੁਰ ਪਏ,
ਇਸ ਕਰਕੇ ਰਾਤੋ ਰਾਤ ਹੀ ਤੁਸੀਂ ਇੱਥੋਂ ਚਾਲਾ ਪਾਓ।
ਬੁੱਢਾ ਸਿੰਘ ਟਿਕ ਆਨ ਖੜਵੇ,
ਇਸੇ ਤਰ੍ਹਾਂ ਖਾਲਸੇ ਨੇ ਰਾਤੋ ਰਾਤ ਵੀ ਚਾਲਾ ਰੱਖਿਆ, ਰਾਤ ਨੂੰ ਵੀ ਕਿਤੇ ਪੜਾ ਨਹੀਂ ਕੀਤਾ।
ਲੀਨੇ ਤੰਗ ਘੋਲਣ ਖਿੱਚਵਾਏ,
ਘੋਲਿਆਂ ਦੀਆਂ ਤੰਗਾਂ ਖਿੱਚ ਲਈਆਂ, ਕਾਠੀਆਂ ਕੱਸ ਲਈਆਂ।
ਫਿਰ ਸੁਣੋ ਆਲਾ ਸਿੰਘ ਬਾਤ,
ਆਲਾ ਸਿੰਘ ਦੀ ਬਾਤ ਸੁਣੋ, ਉਧਰੋਂ ਖਾਲਸਾ ਤਾਂ ਚੱਲ ਕੇ ਆ ਗਿਆ।
ਉਹ ਸੋਚਤ ਬੀਤੇ ਦਿਨ ਰਾਤ,
ਆਲਾ ਸਿੰਘ ਸੋਚਾਂ ਵਿੱਚ ਰਾਤ ਦਿਨ ਬਤੀਤ ਹੁੰਦਾ ਵੀ ਖਾਲਸਾ ਖਬਰੇ ਆਵੇ ਕਿ ਨਾ ਆਵੇ। ਆਲਾ ਸਿੰਘ ਇਸ ਤਰ੍ਹਾਂ ਉਡੀਕਾਂ ਕਰ ਰਿਹਾ।
ਉਹਦੀ ਆਲਾ ਸਿੰਘ ਔਖੀ ਬਣੀ,
ਆਲਾ ਸਿੰਘ ਵਾਸਤੇ ਬੜੀ ਔਖੀ ਗੱਲ ਬਣੀ ਹੋਈ ਹੈ। ਤੁਰਕਾਂ ਨੇ ਚਾਰੇ ਪਾਸਿਓਂ ਇਹਨੂੰ ਘੇਰਾ ਪਾਇਆ ਹੋਇਆ ਹੈ।
ਕੰਧ ਚਿਣੀ ਥੀ ਤੇ ਅਣਚਿਣੀ,
ਕੰਧ ਜਿਹੜੀ ਚਿਣੀ ਸੀ ਉਹ ਅਣਚਿਣੀ ਸੀ, ਕੰਧ ਵੀ ਕੋਈ ਇੰਨੀ ਮਜ਼ਬੂਤ ਨਹੀਂ ਸੀ ਜਿਹੜੀ ਗੜੀ ਬਣਾਈ ਹੋਈ ਸੀ।
ਟੋਏ ਮੋਰਚੇ ਨੇੜੇ ਦੇ,
ਮਲੇਰੀਏ ਪਠਾਣਾ ਨੇ ਨੇੜੇ ਹੋ ਕੇ ਆਪਣੇ ਮੋਰਚੇ ਢੋ ਦਿੱਤੇ।
ਅੰਦਰੋਂ ਬਹੁਤ ਉਤੇ ਸੋ ਸਏ,
ਔਰ ਬਹੁਤ ਜ਼ਿਆਦਾ ਜੰਗ ਹੋਇਆ, ਘਮਾਸਾਨ ਜੰਗ ਹੋਇਆ। ਆਲਾ ਸਿੰਘ ਦੇ ਨਾਲ ਦੇ ਸਾਥੀ ਖੂਬ ਲੜੇ,
ਲਾਏ ਕਿਤਾਬੈ ਖਾਲਸੋ ਦੇਰ।
ਹੁਣ ਉਧਰ ਵੇਖਦਾ ਵੀ ਖਾਲਸਾ ਇੰਨੀ ਦੇਰ ਕਿਉਂ ਲਾ ਰਿਹਾ, ਖਾਲਸਾ ਹਾਲੇ ਤੱਕ ਕਿਉਂ ਨੀ ਬੋੜਿਆ।
ਹਮਕੋ ਤੁਰਕ ਛੱਡਿਆ ਨਹੀਂ ਫੇਰ,
ਇਹ ਤੁਰਕ ਤਾਂ ਮੈਨੂੰ ਛੱਡਣਗੇ ਨਹੀਂ ਜੇ, ਕਿਉਂਕਿ ਇਹ ਤਾਂ ਬਹੁਤ ਜ਼ਿਆਦਾ ਨੇ, ਇਹ ਹੁਣ ਮੈਨੂੰ ਨਹੀਂ ਛੱਡਣਗੇ।
ਚੱਕ ਚੱਕ ਗਰਤਨ ਦੇ ਕਹਿਤ ਆਏ,
ਅੱਡੀਆਂ ਚੁੱਕ ਚੁੱਕ ਵੇਖਦਾ ਅੱਲਾ ਸਿੰਘ ਖਾਲਸਾ ਆਇਆ ਕਿ ਨਹੀਂ ਆਇਆ, ਦੂਰ ਨਿਗਾਹ ਮਾਰ ਮਾਰ ਕੇ ਤੱਕ ਕੇ ਤਾਂ ਵੇਖਦਾ ਹੈ
ਕਿ ਗਰਦ ਦਿਸੈ ਕਿਤਨਾਏ।
ਪਰ ਘੋੜਿਆਂ ਦੀ ਕਿਤੇ ਗਰਦ ਆਕਾਸ਼ ਵਿੱਚ ਨਜ਼ਰ ਨਹੀਂ ਆਉਂਦੀ, ਦੂਰੋਂ ਕੁਝ ਸੁੱਝ ਨਹੀਂ ਰਿਹਾ ਅੱਲਾ ਸਿੰਘ ਨੂੰ।
ਕਹਿ ਮਜਹਿਲਨ ਹਮ ਕਿਆ ਪੀਰ, ਖਲ ਥੁੜੇ ਹੋਇਓ ਬਹੁਤ ਪਈ ਪੀਰ।
ਹੁਣ ਅੱਲਾ ਸਿੰਘ ਇੱਥੋਂ ਤੱਕ ਸੋਚਣ ਲੱਗ ਪਿਆ, ਕਹਿੰਦਾ ਉਹ ਮਾਝੇ ਦੇ ਮਜਹਿਲ ਨੇ, ਉਹਨਾਂ ਨੂੰ ਸਾਡੀ ਕਾਹਦੀ ਦਰਦ। ਕਹਿੰਦਾ ਉਹ ਖਾਲਸੇ ਵਿੱਚ ਬਹੁਤੇ ਮਜਹਿਲ ਨੇ, ਉਹਨਾਂ ਮਾਝੇ ਦੇ ਮਜਹਿਲਾਂ ਨੂੰ ਸਾਡਾ ਕਾਹਦਾ ਦਰਦ ਹੋਣਾ ਮਲਵਈਆਂ ਦਾ। ਏਦਾਂ ਅੱਲਾ ਸਿੰਘ ਸੋਚਣ ਲੱਗ ਪਿਆ ਵੀ ਹਲੇ ਤੱਕ ਨਹੀਂ ਆਏ, ਹਲੇ ਤੱਕ ਨਹੀਂ ਬੋੜੇ
ਦੋਏਰਾ ਹੋ ਤੋ ਅੱਲਾ ਸਿੰਘ ਤੇਰ ਜੇ ਸੋ ਲੋਕਨ ਧੀਰ ਤਰਾਏ।
ਅੱਲਾ ਸਿੰਘ ਫਿਰ ਵੀ ਧੀਰ ਜਵਾਨ ਸੀ, ਨਾਲ ਦੇ ਸਾਥੀਆਂ ਨੇ ਧੀਰ ਕੇ ਦਿੱਤਾ, ਅੱਲਾ ਸਿੰਘ ਫਿਕਰ ਨਾ ਕਰ, ਖਾਲਸਾ ਆਵੇਗਾ ਜੇ ਖਾਲਸੇ ਨੇ ਬਚਨ ਕੀਤਾ, ਪੰਥ ਨੇ ਜੋ ਬਚਨ ਕੀਤਾ ਆਪਣਾ ਉਹ ਬਚਨ ਜ਼ਰੂਰ ਪਗਾਉਣਗੇ।
ਕਹਿ ਰਹੋ ਤਕੜੇ ਤੁਸੀਂ ਪੁੱਜੈ ਪਲਕ ਘੜੀ ਪੰਥ ਆਏ।
ਅੱਲਾ ਸਿੰਘ ਨੇ ਫਿਰ ਨਾਲ ਦੀਆਂ ਸਾਰੀਆਂ ਫੌਜਾਂ ਨੂੰ ਵੰਗਾਰ ਕੇ ਆਖਿਆ, ਤਗੜੇ ਰਿਹਾ ਜੇ, ਇਹਨਾਂ ਤੁਰਕਾਂ ਨੂੰ ਨੇੜੇ ਨਾ ਟੁਕਣ ਦਿਆ ਜੇ, ਬਸ ਘੜੀ ਪਲ ਨੂੰ ਖਾਲਸਾ ਪੰਥ ਵੀ ਸਾਡੀ ਮਦਦ ਵਾਸਤੇ ਆਇਆ ਪਹੁੰਚਿਆ।
ਪੰਥ ਖੜੇ ਉਥੋਂ ਟੁਕ ਕੱਛ ਨੇੜੇ,
ਪੰਥ ਕੁਝ ਨੇੜੇ ਆ ਟੁਕਿਆ ਹੈ।
ਦਿਸਿਓ ਸੋਜ ਭਇਓ ਸਵੇਰੇ,
ਰਾਤ ਨੂੰ ਖਾਲਸਾ ਟੁਰਿਆ ਆਉਂਦਾ ਸੀ, ਸਵੇਰੇ ਸਵੇਰੇ ਥੋੜੀ ਥੋੜੀ ਲੋ ਲੱਗੀ, ਫਿਰ ਆਉਂਦੇ ਹੋਏ ਖਾਲਸੇ ਨਜ਼ਰ ਆਏ।
ਚੜਿਓ ਖਾਲਸੇ ਕਰ ਅਰਦਾਸ,
ਸੋਧਿਆ ਖਾਲਸੇ ਨੇ, ਪੰਥ ਨੇ ਅਰਦਾਸ ਕੀਤੀ ਤੇ ਚੜ੍ਹਾਈ ਕੀਤੀ।
ਮਾਰ ਦੁਸ਼ਟ ਕੰਮ ਪੰਥੇ ਹੋਏ ਰਾਸ,
ਪਹਿਲੇ ਇਸ ਪਾਪੀ ਦੁਸ਼ਟਾਂ ਨੂੰ ਮਾਰ ਕੇ ਹੁਣ ਪੰਥ ਦਾ ਕੰਮ ਰਾਸ ਹੋਵੇਗਾ।
ਛੋਡੇ ਫਰੇ ਨਿਸ਼ਾਨਨ ਕੇਰੇ,
ਨਿਸ਼ਾਨਾਂ ਦੇ ਫਰਲੇ ਛੱਡ ਦਿੱਤੇ ਨੇ, ਨਿਸ਼ਾਨ ਝੂਲ ਰਹੇ ਹਨ।
ਲਾਏ ਤੌਸਨ ਡਗੇ ਕਨੇਰੇ,
ਤੌਸਿਆ ਨਗਾਰਿਆਂ ਤੇ ਨਗਾਰਿਆਂ ਤੇ ਚੋਭਾ ਲਾ ਦਿੱਤੀਆਂ, ਨਫੀਰੀਆਂ ਵਜਾ ਦਿੱਤੀਆਂ, ਰਣ ਸਿੰਘੇ ਵਜਾ ਦਿੱਤੇ ਹਨ।
ਫੜ ਘੋੜਨ ਕੀ ਵਾਗੈ ਲਏ,
ਘੋੜਿਆਂ ਦੀਆਂ ਵਾਗਾਂ ਪਕੜ ਕੇ ਖਿੱਚ ਕੇ ਤੋੜ ਲਿਆ ਹੈ।
ਮਾਰ ਮਾਰ ਕੇ ਪੰਥ ਤੋੜ ਕੇ,
ਪੰਥ ਨੇ ਧਾਵਾ ਕੀਤਾ, ਹੱਲਾ ਬੋਲਿਆ, ਮਾਰ ਲੋ ਕਰਦਿਆ ਹੱਲਾ ਬੋਲਿਆ।
ਵਜੇ ਨਗਾਰੇ ਫੌਜ ਤਾਏ,
ਜਦੋਂ ਨਗਾਰੇ ਵੱਜੇ ਖਾਲਸੇ ਪੰਥ ਦੀਆਂ ਫੌਜਾਂ ਨੇ ਦੌੜ ਕੀਤੀ।
ਤੁਰਕਨ ਨਦਰ ਘਟਾ ਸੀ ਆਏ,
ਇੱਧਰ ਜਿਹੜੇ ਤੁਰਕ ਆਏ ਹੋਏ ਸੀ ਅੱਲਾ ਸਿੰਘ ਨੂੰ ਘੇਰਾ ਪਾਈ ਬੈਠੇ ਸਨ, ਇਹਨਾਂ ਜਦੋਂ ਵੇਖਿਆ ਕਿ ਖਾਲਸਾ ਆ ਗਿਆ, ਨਗਾਰੇ ਵੱਜ ਰਹੇ ਨੇ, ਰਣ ਸਿੰਘੇ ਵੱਜ ਰਹੇ ਨੇ, ਧੂੜ ਤਾਂ ਉੱਡਦੀ ਵੇਖੀ।
ਘੁਰੇ ਨਗਾਰੇ ਜਨ ਬਾਦਲ ਗਰਜੈ,
ਨਗਾਰੇ ਘੁਰ ਰਹੇ ਨੇ ਮਾਨੋ ਜਿਵੇਂ ਆਕਾਸ਼ ਵਿੱਚ ਬੱਦਲ ਗਰਜ ਰਹੇ ਹੋਣ।
ਨਾਨਕ ਕੇਸਰੀ ਜਿਵੇਂ ਬਿਜਲੀ ਤਰਜੈ,
ਨਿਸ਼ਾਨ ਸਾਹਿਬ ਚਮਕਦੇ ਨਜ਼ਰ ਆ ਰਹੇ ਨੇ, ਕੇਸਰੀ ਮਾਨੋ ਜਿਵੇਂ ਬਿਜਲੀ ਚਮਕਦੀ ਹੋਵੇ।
ਟੁੱਕ ਸਿੰਘਨ ਛਲਕ ਬੰਦੂਕਨ ਕਰੇ,
ਸਿੰਘ ਨੇੜੇ ਟੁਕੇ ਇਹਨਾਂ ਦੇ ਵੇਖਦਿਆਂ ਵੇਖਦਿਆਂ ਨੇੜੇ ਆਉਂਦਿਆਂ ਬੰਦੂਕਾਂ ਦੀ ਛਲਕ ਚਲਾ ਦਿੱਤੀ। ਛਲਕ ਕਹਿੰਦੇ ਨੇ ਵੀ 10-20-50 ਹਜ਼ਾਰ ਬੰਦੂਕਾਂ ਇਕੱਠੀਆਂ ਹੀ ਚਲਾ ਦੇਣੀਆਂ। ਏਦਾਂ ਨੇੜੇ ਟੁੱਕ ਕੇ ਸਿੰਘਾਂ ਨੇ ਆ ਕੇ ਤੁਰਕਾਂ ਦੇ ਨਿਸ਼ਾਨੇ ਬੰਨ੍ਹ ਕੇ ਛਲਕ ਚਲਾ ਦਿੱਤੀ।
ਜਿਮ ਗੋਲੀ ਬੜ ਗੜਿਆਂ ਪਰੇ,
ਏਦਾਂ ਗੋਲੀਆਂ ਚੱਲੀਆਂ ਮਾਨੋ ਜਿਵੇਂ ਗੜੇ ਪੈਂਦੇ ਨੇ ਆਕਾਸ਼ ਦੇ ਵਿੱਚੋਂ, ਗੜੇ ਡਿੱਗਦੇ ਨੇ ਪੱਕੀ ਫਸਲ ਦੇ ਉੱਤੇ ਤੇ ਫਸਲ ਤਬਾਹ ਕਰ ਦਿੰਦੇ ਹਨ।
ਲਗੇ ਤੁਰਕਾਂ ਤਨ ਸੋ ਗਿਰ ਪਾਏ,
ਇਸੇ ਤਰ੍ਹਾਂ ਤੁਰਕਾਂ ਦੇ ਗੋਲੀਆਂ ਵੱਜਦੀਆਂ ਪੱਕੀ ਫਸਲ ਵਾਂਗੂ ਜ਼ਮੀਨ ਤੇ ਡਿੱਗਦੇ ਜਾ ਰਹੇ ਨੇ। ਤੁਰਕਾਂ ਦੇ ਸੱਥਰ ਵਿਛਾ ਕੇ ਰੱਖ ਦਿੱਤੇ ਖਾਲਸੇ ਨੇ,
ਵਾਂਗ ਫੁਲਵਾਰੇ ਗਿਰ ਪਏ ਫਨਾਏ,
ਜਿਵੇਂ ਫੁੱਲ ਟੁੱਟ ਟੁੱਟ ਕੇ ਜ਼ਮੀਨ ਤੇ ਡਿੱਗਦੇ ਨੇ, ਏਦਾਂ ਜ਼ਮੀਨ ਦੇ ਉੱਤੇ ਡਿੱਗ ਪਏ ਹਨ।
ਦੋਏਰਾ ਸਿੰਘ ਅਚਾਨਕ ਇਮ ਪਰੇ ਜਿਮ ਪਰੇ ਆਕਾਸ਼ੋਂ ਇਲ,
ਅਚਲ ਚੇਤ ਅਚਾਨਕ ਖਾਲਸੇ ਨੇ ਏਦਾਂ ਹਮਲਾ ਕੀਤਾ ਇਹਨਾਂ ਪਠਾਣਾ ਤੁਰਕਾਂ ਮਲੇਛਾਂ ਤੇ, ਜਿਵੇਂ ਆਕਾਸ਼ ਵਿੱਚੋਂ ਅਚਾਨਕ ਬਾਜ ਝਪਟ ਮਾਰਦਾ ਹੈ।
ਚਿੜੀਆਂ ਜਿਮ ਤੁਰਕ ਲੁਕ ਨੱਠੇ, ਰਹੀ ਨਾ ਉਨ ਬਦ ਗਿਲ,
ਔਰ ਚਿੜੀਆਂ ਦੇ ਸਮਾਨ ਤੁਰਕ ਨੱਠ ਕੇ ਬਚੜਾ ਚਾਹੁੰਦੇ ਨੇ, ਪਰ ਉਹਨਾਂ ਦੇ ਹਿਰਦੇ ਵਿੱਚ ਲੜਨ ਦਾ ਹੌਸਲਾ ਨਹੀਂ ਰਿਹਾ।
ਫਿਰ ਖਾਲਸੋ ਖੈਂਚ ਦੌੜਿਓ ਤਲਵਾਰ।
ਫਿਰ ਖਾਲਸੇ ਨੇ ਆਪਣੀਆਂ ਤਲਵਾਰਾਂ ਧੂਈਆਂ ਤੇ ਇਹਨਾਂ ਦੇ ਪਿੱਛੇ ਦੌੜੇ ਹਨ।
ਇੱਕ ਤੈ ਦੋਏ ਦੋਏ ਕਰ ਡਾਰ,
ਔਰ ਜਿੰਨੇ ਤੁਰਕ ਸਾਹਮਣੇ ਆਏ ਇੱਕ ਇੱਕ ਤੋਂ ਦੋ ਦੋ ਕਰਕੇ ਜ਼ਮੀਨ ਤੇ ਸੁੱਟ ਦਿੱਤੇ ਹਨ।
ਅੱਗੇ ਕੋਈ ਨਾ ਲਿਓ ਖੜਗ ਕਰ,
ਕਹਿੰਦੇ ਅੱਗੇ ਕਿਸੇ ਕੋਲ ਹੌਸਲਾ ਨਹੀਂ ਹੋਇਆ ਖਲੋਣ ਦਾ।
ਸਭੀ ਨੱਠੇ ਮਰਨੋ ਡਰ ਕਰ,
ਮਰਨ ਦਾ ਭੈ ਰੱਖ ਕੇ ਡਰ ਰੱਖ ਕੇ ਸਭ ਅੱਗੇ ਲੱਗ ਕੇ ਨੱਠ ਚੱਲੇ ਹਨ।
ਜਿਨ ਹੱਥ ਦੇਖ ਫੜੇ ਹਥਿਆਰ,
ਜਿਨ੍ਹਾਂ ਨੇ ਹੱਥ ਵੇਖ ਕੇ ਹਥਿਆਰ ਪਕੜੇ ਹਨ।
ਸੋ ਤੋ ਦੀਨ ਜ਼ਰੂਰ ਮਾਰ,
ਸਿੰਘਾਂ ਨੇ ਜ਼ਰੂਰ ਮਾਰ ਕੇ ਮੁਕਾ ਦਿੱਤੇ ਜਿਨ੍ਹਾਂ ਹਥਿਆਰ ਚੁੱਕ ਕੇ ਸਾਹਮਣਾ ਕੀਤਾ।
ਡਾਰ ਸ਼ਸਤਰ ਤਿੰਨ ਦੰਤ ਕਾਹੇ ਲਿਓ,
ਤੇ ਜਿਨ੍ਹਾਂ ਨੇ ਹਥਿਆਰ ਸੁੱਟ ਕੇ ਘਾਹ ਪੁੱਟ ਕੇ ਦੰਦਾਂ ਚ ਲੈ ਲਿਆ ਤੇ ਘਾਹ ਦੰਦਾਂ ਚ ਲੈ ਕੇ ਕਹਿੰਦੇ ਸਿੰਘੋ ਅਸੀਂ ਗਊਆਂ, ਸਾਨੂੰ ਨਾ ਮਾਰਿਆ ਜਾ, ਵੇਖੋ ਸਾਡੇ ਮੂੰਹ ਚ ਘਾਹ ਪਾਇਆ ਹੋਇਆ, ਅਸੀਂ ਗਊਆਂ ਹਾਂ। ਏਦਾਂ ਜਿਨ੍ਹਾਂ ਨੇ ਬੇਨਤੀਆਂ ਕੀਤੀਆਂ ਉਹਨੂੰ ਖਾਲਸੇ ਨੇ ਆਪਣੀ ਤੇਗ ਨਾਲ ਨਹੀਂ ਮਾਰਿਆ, ਕਿਉਂਕਿ ਖਾਲਸੇ ਦੀ ਤੇਗ ਵਿੱਚ ਕਿਰਪਾ ਵਰਤਦੀ ਹੈ।
ਕਰੀ ਦਇਆ ਪੰਥੈ ਛੱਡ ਦਿਓ,
ਉਹਨਾਂ ਤੇ ਦਇਆ ਕਰਕੇ ਪੰਥ ਨੇ ਉਹਨਾਂ ਨੂੰ ਛੱਡ ਦਿੱਤਾ ਜਿਨ੍ਹਾਂ ਨੇ ਹੱਥ ਜੋੜ ਕੇ ਆਪਣੀ ਜਾਨ ਬਖਸ਼ਾਈ।
ਉੱਤੇ ਨਿਕਟ ਆਲਾ ਸਿੰਘ ਡਇਓ,
ਉਧਰੋਂ ਆਲਾ ਸਿੰਘ ਵੀ ਕਿਲੇ ਵਿੱਚੋਂ ਬਾਹਰ ਨਿਕਲਿਆ, ਉਹ ਵੀ ਬਾਹਰ ਨਿਕਲ ਕੇ ਤੁਰਕਾਂ ਨੂੰ ਵੱਢਣ ਲੱਗਾ।
ਉਸ ਢਾਬੇ ਆਇਓ ਮਾਰ ਦਿਓ,
ਜਿਹੜਾ ਉਹਦੇ ਦਾ ਥੱਲੇ ਆਇਆ ਉਹਨੇ ਉਹਨੂੰ ਮਾਰ ਮੁਕਾਇਆ।
ਤੋਪ ਰਹਿਕ ਲੈ ਉਨ ਲੈ ਸਾਂਭ,
ਜਿੰਨੀਆਂ ਤੋਪਾਂ ਰਹਿਕ ਲੈ ਸਨ ਮਲੇਰੀਏ ਪਠਾਨ ਲੈ ਕੇ ਆਇਓ, ਸਾਰੇ ਆਲਾ ਸਿੰਘ ਨੇ ਸਾਂਭ ਲਏ।
ਟੋਏ ਉਤੇ ਮੋਰਚਨ ਲਾਂਬ,
ਔਰ ਜਿਹੜੇ ਮੋਰਚੇ ਸਨ ਉਹਨਾਂ ਦੇ ਮੋਰਚੇ ਵੀ ਸਾਂਭ ਕੇ ਆਪਣੇ ਕਬਜ਼ੇ ਚ ਕਰ ਲਏ।
ਆਲੋ ਸਿੰਘ ਬੋ ਭਇਓ ਪ੍ਰਸੰਨ,
ਇਹ ਤਾਂ ਆਲਾ ਸਿੰਘ ਬੜਾ ਪ੍ਰਸੰਨ ਹੋਇਆ।
ਭਈ ਸੋ ਜੋ ਉਨ ਚਹੀ ਮਨ,
ਜੋ ਇਹ ਚਾਹੁੰਦਾ ਸੀ ਮਨ ਚ ਉਸੇ ਤਰ੍ਹਾਂ ਦੀ ਖੇਡ ਬਣੀ ਹੈ।
ਤੈ ਕੀਏ ਮਲੇਰੀ ਪਠਾਨ ਬੋ ਘਾਤ,
ਇਸ ਤਰ੍ਹਾਂ ਮਲੇਰੀਏ ਪਠਾਨ ਬਹੁਤ ਮਾਰੇ ਗਏ ਇਸ ਜਗ੍ਹਾ ਤੇ।
ਉਹਨੇ ਸੀਸ ਬਿਆਣੀ ਬਿਦਨ ਰਾਤ,
ਬੜੀ ਔਖੀ ਰਹਿਣ ਕਹਿੰਦੇ ਮਾਨੋ ਇਹਨਾਂ ਮਲੇਰੀਏ ਪਠਾਣਾ ਤੇ ਆ ਪਈ ਹੈ, ਔਰ ਬੜਾ ਔਖਾ ਸਮਾਂ ਇਹਨਾਂ ਤੇ ਬਣਿਆ ਹੈ।
ਦੁਵੇਰਾ ਲੁੱਟੇ ਕੁੱਤੇ ਕਨੇ ਬੋ ਖਾਲਸੋ ਰਿਓ ਅਗਾਏ,
ਇਹਨਾਂ ਨੂੰ ਵੀ ਲੁੱਟਿਆ ਖਾਲਸੇ ਨੇ, ਰੱਜ ਗਿਆ ਖਾਲਸਾ, ਬਹੁਤ ਜ਼ਿਆਦਾ ਸਮਾਨ ਅਸਬਾਬ ਇਹਨਾਂ ਦਾ ਲੁੱਟ ਮਾਰ ਕਰਕੇ ਕਬਜ਼ੇ ਕੀਤਾ।
ਬਜਵਾਏ ਨਗਾਰੇ ਜੀਤ ਕੇ ਲਿਓ ਡੇਰੋ ਪੰਤ ਲਗਾਏ,
ਜਿੱਤ ਦੇ ਨਗਾਰੇ ਖਾਲਸੇ ਨੇ ਵਜਾਏ ਨੇ, ਔਰ ਇਸੇ ਨਗਰ ਦੇ ਵਿੱਚ ਆ ਕੇ ਖਾਲਸੇ ਨੇ ਫਿਰ ਡੇਰਾ ਕੀਤਾ ਹੈ।
ਜੋ ਪਏ ਔਰ ਸੁਣੋ ਆਲਾ ਸਿੰਘ ਗੱਲ,
ਹੁਣ ਖਾਲਸਾ ਜੀ ਆਲਾ ਸਿੰਘ ਦੀ ਹੋਰ ਵੀ ਗੱਲ ਸੁਣੋ।
ਮਿਲਿਓ ਪੰਥ ਕੋ ਜਿਮ ਚੱਬ ਚੱਲ,
ਜਿਵੇਂ ਫਿਰ ਪੰਥ ਨੂੰ ਮਿਲਿਆ, ਜਦੋਂ ਪੰਥ ਨੇ ਮਦਦ ਕੀਤੀ, ਪੰਥ ਨੇ ਪੜਾਅ ਕਰ ਲਿਆ, ਫਿਰ ਆਲਾ ਸਿੰਘ ਨੇ ਹੁਣ ਜੰਗ ਤੋਂ ਵਿਹਲਾ ਹੋ ਕੇ ਖਾਲਸੇ ਦੇ ਚਰਨਾਂ ਵਿੱਚ ਜਾ ਕੇ ਜਿਵੇਂ ਮਿਲਿਆ, ਉਹ ਸੁਣੋ ਖਾਲਸਾ ਜੀ।
ਲਗੇ ਪੰਥ ਕੋ ਦਿਸਣ ਨਿਸ਼ਾਨ,
ਜਦੋਂ ਪੰਥ ਦੇ ਨਿਸ਼ਾਨ ਨਜ਼ਰ ਆਉਣ ਲੱਗੇ,
ਸੁਣਿਓ ਪੰਥ ਕੋ ਲਗੇ ਉਹ ਦੀਵਾਨ,
ਸੁਣਿਆ ਆਲਾ ਸਿੰਘ ਨੇ ਕਿ ਅੱਗੇ ਖਾਲਸੇ ਦਾ ਦੀਵਾਨ ਸਜਿਆ ਹੋਇਆ।
ਹੱਥ ਜੋੜ ਕੋ ਸੀਸ ਚੁਕਾਇਓ, ਛੱਡ ਘੋੜੇ ਕੋ ਚਰਨੀ ਤਾਇਓ,
ਇਹ ਘੋੜੇ ਤੋਂ ਥੱਲੇ ਲੱਥਿਆ, ਹੱਥ ਜੋੜ ਕੇ ਸਿਰ ਝੁਕਾ ਲਿਆ, ਪੈਰੋ ਜੋੜਾ ਲਾ ਦਿੱਤਾ, ਔਰ ਖਾਲਸੇ ਦੇ ਚਰਣਾ ਵਿੱਚ ਬੜੀ ਨਿਮਰਤਾ ਨਾਲ ਬਾਬਾ ਆਲਾ ਸਿੰਘ ਜੀ ਗਏ ਹਨ।
ਲਗੋ ਕਰਨ
ਪੰਥ ਦੇ ਦਰਬਾਰ ਕੋਲ ਜਾਂਦਿਆਂ ਦੂਰੋਂ ਹੀ ਵੇਖ ਕੇ ਸਿਰ ਝੁਕਾ ਕੇ ਕੁਨਸਾਂ ਕਰਨ ਲੱਗਾ ਹੈ।
ਮਿਲੇ ਨਿਹੰਗ ਤਿਸ ਛੋਹੈ ਗੋਡੇ ਚਰਨ,
ਜਿਹੜੇ ਫਰਲੇ ਵਾਲੇ ਨਿਹੰਗ ਸਿੰਘ ਮਿਲਦੇ ਮਹਾਂਕਾਲ, ਉਹਨਾਂ ਦੇ ਗੋਡਿਆਂ ਨੂੰ ਹੱਥ ਲਾਉਂਦਾ ਬਾਬਾ ਆਲਾ ਸਿੰਘ, ਉਹਨਾਂ ਦੇ ਚਰਨਾਂ ਨੂੰ ਹੱਥ ਲਾ ਕੇ ਫਤਿਹ ਬੁਲਾਉਂਦਾ।
ਭਰ ਮੁੱਠੀ ਉਸ ਰੁਪਈਆਂ ਦੇ,
ਔਰ ਮੁੱਠੀਆਂ ਭਰ ਭਰ ਕੇ ਰੁਪਈਆਂ ਦੀਆਂ ਉਹਨਾਂ ਸਿੰਘਾਂ ਨੂੰ ਵਰਤਾਉਂਦੇ ਹਨ ਬਾਬਾ ਆਲਾ ਸਿੰਘ ਜੀ।
ਕਰਵਾਏ ਅਰਦਾਸ ਔਰ ਖੁਸ਼ੀਆਂ ਲੈ,
ਅਰਦਾਸਾਂ ਕਰਾਉਂਦੇ ਉਹਨਾਂ ਸਿੰਘਾਂ ਕੋਲੋਂ, ਨਾਲੇ ਉਹਨਾਂ ਦੀਆਂ ਖੁਸ਼ੀਆਂ ਲੈਂਦੇ ਹਨ।
ਘੋੜੋ ਮੁਇਓ ਜੋ ਨਿਹੰਗ ਜੁਦਾਏ,
ਕਿਸੇ ਸਿੰਘ ਦਾ ਘੋੜਾ ਮਰਿਆ ਤੇ ਬਾਬਾ ਆਲਾ ਸਿੰਘ ਜੀ ਉਹਨੂੰ ਘੋੜਾ ਅਰਦਾਸੇ ਕਰਾਉਂਦੇ ਹਨ।
ਤੁਰਤ ਦੇ ਤੇ ਘੋੜੇ ਫੜਵਾਏ,
ਉਸੇ ਵਕਤ ਤੁਰਤ ਫੁਰਤ ਉਹਨਾਂ ਨੂੰ ਘੋੜਾ ਦਿੰਦੇ ਹਨ।
ਕਿਸੇ ਟੋਂਬੋ ਕਿਸੇ ਅਰਦਾਸ ਕਰਾਵੇ।
ਹੁੰਦੀ ਲਿਖ ਕੇ ਦੇ ਦਿੰਦੇ ਨੇ, ਕਈਆਂ ਨੂੰ ਮਾਇਆ ਅਰਦਾਸੇ ਕਰਾਉਂਦੇ ਹਨ।
ਰਸਤੀ ਮਿਲੇ ਸੋਵੇਂ ਪਰਚਾਵੇ,
ਜਿਹੜਾ ਰਾਹ ਵਿੱਚ ਸਿੰਘ ਮਿਲਦਾ ਉਹਨੂੰ ਪਰਚਾ ਕੇ ਉਹਨਾਂ ਦੀ ਖੁਸ਼ੀ ਲੈ ਕੇ ਬਾਬਾ ਅੱਲਾ ਸਿੰਘ ਜੀ ਅੱਗੇ ਵੱਧ ਰਹੇ ਨੇ।
ਅੱਗੇ ਆਇਓ ਦੀਵਾਨ ਸੁਨੇਰੇ,
ਜਦੋਂ ਖਾਲਸੇ ਦਾ ਦੀਵਾਨ ਨੇੜੇ ਆ ਗਿਆ, ਜਿੱਥੇ ਖਾਲਸੇ ਦਾ ਦੀਵਾਨ ਸਜਿਆ ਹੋਇਆ ਸੀ,
ਪੱਗ ਤੇ ਲਾਏ ਜੋਰੋ ਗੇਰੇ,
ਪੈਰਾਂ ਤੋਂ ਜੋੜਾ ਲਾ ਕੇ ਉਸੇ ਵੇਲੇ ਆਲਾ ਸਿੰਘ ਨੇ ਦੂਰ ਸੁੱਟ ਦਿੱਤਾ। ਔਰ ਪੰਥ ਦੇ ਚਰਣਾਂ ਵਿੱਚ, ਪੰਥ ਖਾਲਸੇ ਦੀ ਸ਼ਰਨ ਵਿੱਚ ਬੜੇ ਪਿਆਰ ਨਾਲ ਨਿਮਰਤਾ ਨਾਲ ਗਏ।
ਦੋਏਰਾ ਟੁਕ ਟੁਕ ਕੁੰ ਸੋਭੋ ਕਰੈ ਸੋ ਪਹੁੰਚਿਓ ਪੰਥ ਹਜੂਰ।
ਕੇ ਕੋਲ ਪਹੁੰਚੇ ਬਾਬਾ ਆਲਾ ਸਿੰਘ ਜੀ ਔਰ ਪੰਥ ਦੇ ਚਰਣਾਂ ਵਿੱਚ ਨਮਸਕਾਰ ਕੀਤੀ।
ਹੱਥ ਜੋੜ ਸਿਰ ਪੱਗ ਦਰੇ ਗੁਰ ਫਤਿਹ ਬੋਲਿਓ ਮੁਖਪੂਰ।
ਹੱਥ ਜੋੜ ਕੇ ਬਾਬਾ ਆਲਾ ਸਿੰਘ ਜੀ ਖਾਲਸੇ ਪੰਥ ਦੇ ਦੀਵਾਨ ਚ ਖਲੋ ਗਏ। ਗਲ ਚ ਪੱਲੂ ਪਾਇਆ ਹੋਇਆ, ਸਿਰ ਝੁਕਾਇਆ ਹੋਇਆ, ਗੱਜ ਵੱਜ ਕੇ ਖਾਲਸੇ ਪੰਥ ਦੇ ਦੀਵਾਨ ਵਿੱਚ ਫਤਿਹ ਬੁਲਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਚੌਪਈ ਸ੍ਰੀ ਵਾਹਿਗੁਰੂ ਫਤਿਹ ਬੁਲਾਏ।
ਜਦੋਂ ਫਤਿਹ ਬੁਲਾਈ ਬਾਬਾ ਆਲਾ ਸਿੰਘ ਜੀ ਨੇ ਖਾਲਸੇ ਦੇ ਚਰਣਾਂ ਵਿੱਚ,
ਅੱਗਿਓਂ ਪੰਥ ਸਭ ਬੋਲ ਮਨਾਏ।
ਅੱਗਿਓਂ ਪੰਥ ਨੇ ਵੀ ਫਤਿਹ ਦਾ ਜਵਾਬ ਫਤਿਹ ਵਿੱਚ ਦਿੱਤਾ ਹੈ।
ਘੜੀ ਕੋ ਆਲੋ ਸਿੰਘ ਰੱਖਿਓ ਖੜਵਾਏ।
ਖਾਲਸਾ ਜੀ ਮਰਿਆਦਾ ਸੀ ਪੰਥ ਦੀ, ਜਦੋਂ ਕੋਈ ਸਿੰਘ ਬਾਹਰੋਂ ਆਉਂਦਾ ਸੀ ਨਾ ਪੰਥ ਦੇ ਚਰਣਾਂ ਵਿੱਚ, ਉਹਨੂੰ ਇੱਕ ਘੜੀ ਪੰਥ ਦੇ ਸਾਹਮਣੇ ਖੜਾ ਕਰਕੇ ਰੱਖਦੇ ਸਨ, ਤਾਂ ਜੋ ਉਹਦਾ ਸੋਧ ਸੁਧਈਆ ਹੋ ਜਾਏ, ਉਹਦੇ ਮਨ ਦੀ ਅਵਸਥਾ ਟਿਕ ਜਾਏ, ਫਿਰ ਉਹ ਪੰਥ ਦੇ ਚਰਣਾਂ ਵਿੱਚ ਆਵੇ। ਇੱਕ ਘੜੀ ਵਾਸਤੇ ਤਾਂ ਬਾਬੇ ਆਲਾ ਸਿੰਘ ਨੂੰ ਖੜਾ ਕਰਕੇ ਰੱਖਿਆ।
ਰੇਤ ਜਿਮ ਥੀ ਪੰਥ ਹੈ,
ਪੰਥ ਦੀ ਮਰਿਆਦਾ ਸੀ, ਖਾਲਸੇ ਦੀ ਮਰਿਆਦਾ ਸੀ, ਉਸੇ ਮਰਿਆਦਾ ਨਾਲ ਬਾਬੇ ਆਲਾ ਸਿੰਘ ਜੀ ਨੂੰ ਘੜੀ ਕ ਖੜਾ ਰੱਖਿਆ, ਫਿਰ ਉਹਨਾਂ ਨੂੰ ਆਪਣੇ ਪਾਸ ਬੁਲਾਇਆ।
ਉਤੀ ਮੋਹਰ ਪੰਥ ਆਲਾ ਸਿੰਘ ਪਾਤ,
ਦੀ ਜਿਹੜੀ ਇੱਕ ਮੋਹਰ ਸੀ ਨਾ ਸਰਕਾਰੀ ਮੋਹਰ ਪੰਥ ਦੀ, ਉਹ ਬਾਬੇ ਆਲਾ ਸਿੰਘ ਨੂੰ ਦਿੱਤੀ ਹੋਈ ਸੀ ਖਾਲਸੇ ਨੇ, ਉਹ ਮੋਹਰ ਬਾਬੇ ਆਲਾ ਸਿੰਘ ਦੇ ਕੋਲ ਸੀ।
ਸ਼ਹੀਦ ਦੀਪ ਸਿੰਘ ਕਰ ਲਈ ਅਰਦਾਸ,
ਉਹ ਜਿਹੜੀ ਮੋਹਰ ਸੀ ਸ਼ਹੀਦ ਬਾਬਾ ਦੀਪ ਸਿੰਘ ਜੀ ਪਾਸੋਂ ਆਲਾ ਸਿੰਘ ਦੇ ਕੋਲ ਆਈ ਸੀ।
ਮੋਹਰ ਆਲਾ ਸਿੰਘ ਦੇਗੇ ਤਰਵਾਏ,
ਜਿਹੜੀ ਮੋਹਰ ਸੀ ਬਾਬੇ ਆਲਾ ਸਿੰਘ ਨੇ ਪੰਥ ਨੂੰ ਵਾਪਸ ਕਰ ਦਿੱਤੀ। ਆਖਿਆ ਖਾਲਸਾ ਜੀ, ਕਿਉਂਕਿ ਖਾਲਸਾ ਜੰਗਾਂ ਯੁੱਧਾਂ ਦੇ ਵਿੱਚ ਸੀ ਤੇ ਸਿੱਘਾਂ ਨੇ ਆਖਿਆ ਵੀ ਜਿਹੜੀ ਇਹ ਸਾਡੀ ਮੋਹਰ ਹੈ ਇਹ ਆਲਾ ਸਿੰਘ ਨੂੰ ਦੇ ਦੇਣੇ, ਘਰ ਵਿੱਚ ਰਹਿੰਦਾ ਅਸੀਂ ਤਾਂ ਜੰਗਲਾਂ ਚ ਰਹਿੰਦੇ ਹਾਂ, ਤੇ ਇਹ ਮੋਹਰ ਆਪਣੇ ਕੋਲ ਸਾਂਭ ਕੇ ਰੱਖ ਲਏਗਾ। ਹੁਣ ਜਦੋਂ ਪੰਥ ਦੀ ਚੜ੍ਹਦੀ ਕਲਾ ਹੋ ਗਈ, ਤੋ ਆਲਾ ਸਿੰਘ ਨੇ ਉਹ ਮੋਹਰ ਜਦੋਂ ਪੰਥ ਨੂੰ ਆ ਕੇ ਵਾਪਸ ਭੇਟ ਕੀਤੀ,
ਬਹੁਰ ਆਲਾ ਸਿੰਘ ਦੇਗੇ ਤਰਵਾਏ,
ਉਸ ਵਕਤ ਫਿਰ ਦੇਗੇ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਜਿਹੜੀਆਂ ਨੇ ਉਹ ਬਾਬੇ ਆਲਾ ਸਿੰਘ ਨੇ ਤਿਆਰ ਕਰਵਾਈਆਂ।
ਕੜਾ ਪ੍ਰਸ਼ਾਦ ਕਰਵਾਏ,
ਸੋ ਯਾਨੀ ਕਿ 100 ਦੇਗਾਂ ਕਹਿੰਦੇ ਕੜਾ ਪ੍ਰਸ਼ਾਦ ਦੀਆਂ ਕਰਵਾਈਆਂ, ਪ੍ਰਵਾ ਦਿੱਤੀਆਂ।
ਨਿਹੰਗ ਗੁਰਬਖਸ਼ ਸਿੰਘ ਦੇ ਸੋ ਪਾਏ,
ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ ਸਿੰਘ ਜਿਨ੍ਹਾਂ ਦੀ ਸ਼ਹੀਦੀ ਹੋਈ ਆ, ਅਕਾਲ ਤਖ਼ਤ ਸਾਹਿਬ ਦੇ ਪਿੱਛੇ ਆਪਾਂ ਉਹਨਾਂ ਦੀ ਸ਼ਹੀਦੀ ਦਾ ਪ੍ਰਸੰਗ ਸਰਵਣ ਕੀਤਾ, ਇਹ ਵੀ ਬਾਬੇ ਆਲਾ ਸਿੰਘ ਦੀ ਮਦਦ ਵਾਸਤੇ ਇੱਥੇ ਨਾਲ ਆਏ ਸਨ। ਉਸ ਵੇਲੇ ਉਹਨਾਂ ਦੀ ਸ਼ਹੀਦੀ ਨਹੀਂ ਸੀ ਹੋਈ, ਇਹ ਪਹਿਲਾਂ ਦਾ ਵਚਨ ਹੈ। ਤੋ ਆਲਾ ਸਿੰਘ ਬਾਬਾ ਗੁਰਬਖਸ਼ ਸਿੰਘ ਜੀ ਨੂੰ ਵੀ ਆ ਕੇ ਮਿਲੇ, ਉਹਨਾਂ ਨੂੰ ਦੇਗ, ਕਿਉਂਕਿ ਉਹ ਦੇਗ ਸੇ ਲਾਂਗਰੀ ਸਨ ਬਾਬਾ ਗੁਰਬਖਸ਼ ਸਿੰਘ ਜੀ, ਉਹਨਾਂ ਨੂੰ ਖਾਲਸੇ ਪੰਥ ਦੀ ਸਾਰੀ ਦੇਗ ਭੇਟ ਕੀਤੀ।
ਆਪੇ ਕਲਾਏ,
ਉਹ ਆਪ ਹੀ ਸਾਰੇ ਡੇਰਿਆਂ ਦੇ ਵਿੱਚ ਕਲਾ ਦੇਣਗੇ, ਸਾਰੀਆਂ ਮਿਸਲਾਂ ਵਿੱਚ ਦੇਗ ਵਰਤਾ ਦੇਣਗੇ।
ਘੋੜੇ ਤੈ ਦੇ ਖੜਾਏ,
ਅਨੇਕਾਂ ਘੋੜੇ ਭੇਟ ਕੀਤੇ ਹਨ।
ਝੰਡੇ ਦੇ ਜੱਸਾ ਸਿੰਘ ਲਾਏ,
ਸਰਦਾਰ ਜੱਸਾ ਸਿੰਘ ਜੀ ਆਲੂਵਾਲੀਏ ਦੇ ਨਿਸ਼ਾਨਾਂ ਨੂੰ ਜਾ ਕੇ ਅਨੇਕਾਂ ਵਸਤੂਆਂ ਭੇਟ ਕੀਤੀਆਂ।
ਔਰ ਸੋਢੀ ਬੇਦੀ ਜੋ ਭਜੰਗੇ,
ਹੋਰ ਜਿੰਨੇ ਸੋਢੀ ਤੇ ਬੇਦੀ ਭਜੰਗੀ ਹਨ ਸਾਹਿਬਜ਼ਾਦੇ ਹਨ,
ਤੇ ਘੋੜੇ ਹੁਣ ਮੰਗਾਏ ਸੁਚੰਗੇ,
ਬੜੇ ਬੜੇ ਵਧੀਆ ਘੋੜੇ ਬਾਬਾ ਆਲਾ ਸਿੰਘ ਜੀ ਨੇ ਭੇਟ ਕੀਤੇ।
ਚੈਨ ਸਿੰਘ ਜੀ ਉਤੋਂ ਪੁਚੰਗੇ,
ਭਾਈ ਚੈਨ ਸਿੰਘ ਸੀ ਇਹਦਾ ਵਜ਼ੀਰ, ਉਹ ਉਸ ਵੇਲੇ ਛੋਟੀ ਉਮਰ ਦਾ ਸੀ,
ਦੇਈ ਉਸੇ ਘੋੜੀ ਚੁਣ ਚੰਗੇ,
ਚੰਗੀ ਵਧੀਆ ਘੋੜੀ ਭੇਟ ਕੀਤੀ ਹੈ।
ਦੋਏਰਾ ਹੁਤੇ ਰੰਗਰੇਟੇ ਚੂਹੜੇ ਕਹਿ ਬੀਰੋ ਸਿੰਘ ਜਵਾਨ।
ਖਾਲਸੇ ਪੰਥ ਵਿਚ ਭਾਈ ਬੀਰ ਸਿੰਘ ਜੀ ਜੋ ਰੰਗਰੇਟੇ ਗੁਰੂ ਕੇ ਬੇਟੇ ਸਨ, ਬੜੇ ਮਹਾਨ ਸੂਰਮੇ ਯੋਧੇ ਸਨ।
ਸੰਗ ਤੇਰਾ ਸਹਿ ਘੋੜਾ ਚੜੈ ਉਤੇ ਨਗਾਰੇ ਜੁਦੇ ਨਿਸ਼ਾਨ।
ਇਹਨਾਂ ਦਾ ਨਗਾਰਾ ਨਿਸ਼ਾਨ ਇਹ ਵੀ ਆਪਣੇ ਨਾਲ ਰੱਖਦੇ ਸਨ। 1300 ਘੋੜ ਸਵਾਰ ਬਾਬਾ ਬੀਰ ਸਿੰਘ ਜੀ ਦੇ ਨਾਲ ਸਨ, ਰੰਗਰੇਟਿਆਂ ਦੀ ਫੌਜ ਇਹਨਾਂ ਦੇ ਨਾਲ ਸੀ।
ਜੋ ਪਏ ਪਹਿਲੋਂ ਘੋੜੋ ਉਸੇ ਫੜਵਾਇਓ।
ਬਾਬੇ ਆਲਾ ਸਿੰਘ ਨੇ ਸਭ ਤੋਂ ਪਹਿਲਾ ਘੋੜਾ ਜਿਹੜਾ ਸੀ ਉਹ ਬਾਬੇ ਬੀਰ ਸਿੰਘ ਨੂੰ ਭੇਟ ਕੀਤਾ ਵੀ ਤੁਸੀਂ ਸਭ ਤੋਂ ਬਹਾਦਰੀ ਨਾਲ ਮੂਹਰੇ ਹੋ ਕੇ ਲੜੇ ਹੋ।
ਪਾਛੈ ਉਸ ਪੰਥ ਵਰਤਾਇਓ।
ਬਾਅਦ ਵਿੱਚ ਬਾਕੀ ਪੰਥ ਚ ਘੋੜੇ ਵਰਤਾਏ, ਸਭ ਤੋਂ ਪਹਿਲਾ ਘੋੜਾ ਬਾਬੇ ਬੀਰ ਸਿੰਘ ਨੂੰ ਆਲਾ ਸਿੰਘ ਨੇ ਭੇਟ ਕੀਤਾ।
ਸੋ ਜੰਗ ਧੌੜ ਮਦ ਮੂਰੇ ਰਹੇ।
ਜੰਗ ਦੇ ਮੈਦਾਨ ਚ ਬਾਬਾ ਬੀਰ ਸਿੰਘ ਤੇ ਇਹਨਾਂ ਦੇ ਨਾਲ ਜਿਹੜੇ 1300 ਰੰਗਰੇਟਿਆਂ ਦੀ ਫੌਜ ਆ ਸਭ ਤੋਂ ਮੂਹਰੇ ਹੋ ਕੇ ਲੜਦੇ ਰਹੇ।
ਉਸ ਯਾਦ ਪੰਥ ਕਰ ਪਹਿਲੋਂ ਦੇ।
ਇਸ ਕਰਕੇ ਪੰਥ ਵਿਚ ਸਭ ਤੋਂ ਪਹਿਲਾਂ ਬਾਬੇ ਬੀਰ ਸਿੰਘ ਨੂੰ ਯਾਦ ਕਰਕੇ ਆਲਾ ਸਿੰਘ ਨੇ ਘੋੜੇ ਭੇਟ ਕੀਤੇ।
ਦੋਏਰਾ ਇੱਕ ਸਮੇ ਬੀਰੂ ਸਿੰਘ ਵੀ ਜਾਇ ਰਲਿਓ ਤੁਰਕਨ ਕੇ ਨਾਲ।
ਖਾਲਸਾ ਜੀ ਇੱਕ ਵਾਰ ਰੰਗਰੇਟੇ ਭਾਈ ਬੀਰ ਸਿੰਘ ਜੀ ਵੀ ਇੱਕ ਵਾਰੀ ਖਾਲਸੇ ਨਾਲ ਨਾਰਾਜ਼ ਹੋ ਕੇ ਨਾ ਤੁਰਕਾਂ ਨਾਲ ਰਲ ਗਏ ਸੀ। ਇਹ ਵੀ ਇੱਕ ਵਾਰ ਤੁਰਕਾਂ ਨਾਲ ਮਲੇਛਾਂ ਨਾਲ ਰਲ ਗਏ ਸਨ।
1300 ਘੋੜੇ ਉਹਨੇ ਰੱਖਿਓ ਚਾਕਰ ਤਤਕਾਲ।
ਇਹ ਜਾ ਕੇ ਤੁਰਕਾਂ ਦੇ ਕੋਲ ਚਾਕਰ ਹੋ ਗਏ ਸਨ, ਉਹਨਾਂ ਕੋਲ ਨੌਕਰੀ ਕਰਨ ਲੱਗ ਪਏ 1300 ਘੋੜ ਸਵਾਰਾਂ ਸਮੇਤ।
ਜੋ ਪਈ ਤੋ ਤੁਰਕਨੀਓ ਲਿਖ ਪਠਾਇਓ।
ਉਸ ਵੇਲੇ ਤੁਰਕਾਂ ਨੇ ਖਾਲਸੇ ਨੂੰ ਤਾਨਾ ਮਾਰ ਕੇ ਲਿਖ ਕੇ ਭੇਜਿਆ।
ਤੁਮ ਬੜੋ ਸਿਪਾਹੀ ਜੋ ਹਮ ਬੈਲ ਵਿਚ ਚਰਾਇਓ।
ਕਹਿੰਦਾ ਤੁਹਾਡੇ ਜਿਹੜੇ ਵੱਡੇ ਸਿਪਾਹੀ ਸੀ ਨਾ ਬੀਰ ਸਿੰਘ ਵਰਗੇ, ਕਹਿੰਦਾ ਸਾਡੇ ਆ ਕੇ ਬਲਦਾਂ ਨੂੰ ਚਰਾਉਂਦੇ ਨੇ, ਉਹਨਾਂ ਨੂੰ ਅਸੀਂ ਨੌਕਰ ਰੱਖਿਆ ਹੋਇਆ ਆਪਣੇ ਕੋਲ।
ਤੁਮ ਰੱਖਦੇ ਤੋ ਇੰਪਰ ਬੜ ਜ਼ੋਰ।
ਤੁਸੀਂ ਇਹਨਾਂ ਤੇ ਬੜਾ ਜ਼ੋਰ ਰੱਖਦੇ ਸੀ ਵੀ ਇਹ ਬੜੇ ਯੋਧੇ ਹਨ।
ਤੁਰਕ ਲੜਾਈ ਮਾਰੇ ਹਮ ਹਲਾਲ ਖੋਰ।
ਇਹਨਾਂ ਨੂੰ ਤੁਸੀਂ ਕਹਿੰਦੇ ਸੀ ਵੀ ਇਹ ਸਾਡੇ ਰੰਗਰੇਟੇ ਗੁਰੂ ਕੇ ਬੇਟੇ ਹਨ, ਇਹਨਾਂ ਨੂੰ ਅਸੀਂ ਆਪਣੇ ਕੋਲ ਆਪਣਾ ਹਲਾਲ ਖੋਰ ਬਣਾਇਆ ਹੋਇਆ।
ਸੋ ਹਲਾਲ ਖੋਰ ਅਮਰੋ ਗਾਏ ਖਾਨੇ ਚਰਾਵਤ।
ਇਹ ਜਿਹੜੇ ਤੁਹਾਡੇ ਹਲਾਲ ਖੋਰ ਸਨ ਸਾਡੀਆਂ ਗਾਵਾਂ ਚਰਾਉਂਦੇ ਹਨ।
ਤੁਮ ਸੋ ਲੜਨੋ ਵਹੀ ਥਕਾਵਤ।
ਇਹ ਹੁਣ ਤੁਹਾਡੇ ਨਾਲ ਲੜਨਾ ਤੱਕਦੇ ਹਨ, ਤੁਹਾਡੇ ਨਾਲ ਲੜਨਾ ਚਾਹੁੰਦੇ ਹਨ।
ਸੋ ਸੁਣ ਪੰਥ ਉਸ ਲਿਖੀ ਅਰਦਾਸ।
ਤੁਰਕਾਂ ਦੀ ਚਿੱਠੀ ਪੜ੍ਹੀ ਤੇ ਖਾਲਸੇ ਨੇ ਇੱਕ ਚਿੱਠੀ ਬਾਬੇ ਬੀਰ ਸਿੰਘ ਨੂੰ ਲਿਖ ਕੇ ਭੇਜੀ।
ਤ੍ਰਿਗ ਤ੍ਰਿਗ ਉਸ ਕਹਿ ਕੱਲ ਦੇਈ ਪਾਤ।
ਆਖਿਆ ਬੀਰ ਸਿੰਘ ਤਰਕਾਰ ਆ ਇਹੋ ਜੀ ਨੌਕਰੀ ਦੇ ਕਿ ਤੂੰ ਖਾਲਸੇ ਤੋਂ ਬਾਗੀ ਹੋ ਕੇ ਉਹਨਾਂ ਤੁਰਕਾਂ ਦੇ ਨਾਲ ਜਾ ਰਲਿਆ ਹੈ।
ਦੋਏਰਾ ਜੋ ਲਿਖਤ ਤੁਰਕਨ ਕਲੇ ਜੈ ਲਿਖਿਓ ਹਲਾਲ ਖੋਰ ਮਾਏ।
ਤੁਰਕਾਂ ਨੇ ਚਿੱਠੀ ਲਿਖ ਕੇ ਭੇਜੀ ਸੀ, ਖਾਲਸੇ ਨੇ ਉਹ ਵੀ ਭੇਜ ਦਿੱਤੀ ਬੀਰ ਸਿੰਘ ਕੋਲ। ਆਖਿਆ ਬੀਰ ਸਿੰਘ ਆਹ ਵੇਖੋ ਚਿੱਠੀ, ਜਿਹੜੀ ਚਿੱਠੀ ਦੇ ਵਿੱਚ ਤੁਰਕਾਂ ਨੇ ਤੁਹਾਨੂੰ ਹਲਾਲ ਖੋਰ ਲਿਖਿਆ ਹੈ।
ਹਲਾਲ ਖੋਰ ਹੈ ਤੋ ਉਤਰੋ ਸਿੰਘ ਤੋ ਆਓ ਹਮ ਪਾਏ।
ਖਾਲਸੇ ਨੇ ਕਹਿ ਦਿੱਤਾ ਬੀਰ ਸਿੰਘ ਜੇ ਤਾਂ ਤੂੰ ਹਲਾਲ ਖੋਰ ਹੈ ਫਿਰ ਤਾਂ ਉੱਥੇ ਹੀ ਰਹਿ ਤੁਰਕਾਂ ਕੋਲ, ਤੇ ਜੇ ਤੂੰ ਗੁਰੂ ਕਾ ਸਿੰਘ ਹੈ ਤੇ ਫਿਰ ਵਾਪਸ ਖਾਲਸੇ ਦੀ ਸ਼ਰਨ ਵਿਚ ਆ ਜਾ, ਫਿਰ ਵਾਪਸ ਪੰਥ ਵਿਚ ਆ ਜਾ।
ਜੋ ਪਏ ਜੋ ਆਵੇ ਆਵ ਪੰਥ ਪਾਹੇ।
ਜੇ ਤੂੰ ਹੁਣ ਵੀ ਪੰਥ ਦੇ ਚਰਨਾਂ ਵਿਚ ਨਾ ਆਇਆ
ਫਿਰ ਦੋਹੀ ਜਹਾਨੀ ਮਿਲਣ ਨਾ ਪਾਏ।
ਦੋਹਾਂ ਜਹਾਨਾਂ ਵਿਚ ਤੇਰਾ ਮੇਲ ਨੀ ਹੋਣਾ, ਦੋਹਾਂ ਜਹਾਨਾਂ ਵਿਚ ਤੇਰਾ ਮਿਲਾਪ ਨੀ ਹੋਣਾ।
ਸੋਨੇ ਅਰਦਾਸੀਓ ਆਇਓ ਤਾਏ।
ਇਹ ਸੁਣ ਕੇ ਬਾਬਾ ਬੀਰ ਸਿੰਘ ਜੀ ਉਸੇ ਵੇਲੇ ਤੁਰਕਾਂ ਨੂੰ ਛੱਡ ਕੇ ਖਾਲਸੇ ਕੋਲ ਆ ਗਏ।
ਇਮ ਖਾਲਸੋ ਤੋ ਉਸ ਹੇਤ ਰਖਾਏ।
ਇਹ ਤਾਂ ਬਾਬੇ ਬੀਰ ਸਿੰਘ ਦਾ ਖਾਲਸੇ ਨਾਲ ਬੜਾ ਪਿਆਰ ਸੀ, ਖਾਲਸਾ ਵੀ ਇਹਦਾ ਬੜਾ ਸਤਿਕਾਰ ਕਰਦਾ ਸੀ।
ਨਗਲ ਨਜ਼ਰਾਨੋ ਜੋ ਥੋ ਲਿਆਇਓ ਸੋਭੀ ਪੰਥ ਕੇ ਅੱਗੇ ਲਾਇਓ।
ਜਿਹੜਾ ਨਗਦ ਨਜ਼ਰਾਨਾ ਸੀ ਉਹ ਵੀ ਖਾਲਸੇ ਦੇ ਚਰਨਾਂ ਵਿਚ ਲਿਆ ਕੇ ਬਾਬੇ ਬੀਰ ਸਿੰਘ ਨੇ ਭੇਟਾ ਕੀਤਾ।
ਔਰ ਬਿਰਾਦਰੀ ਆਨ ਮਿਲਾਏ।
ਹੋਰ ਜਿੰਨੇ ਇਹਨਾਂ ਦੇ ਨਾਲ ਰੰਗਰੇਟੇ ਸਨ ਸਾਰਿਆਂ ਨੂੰ ਖਾਲਸੇ ਨੂੰ ਲਿਆ ਮਿਲਾਇਆ।
ਉਨਤੀ ਮਾਮਲੋ तो देख दिवाई
उना कोलो भी बहुत सारा अरदासा खालसे पंथ दे चरणा च करवाया
और हो तो जो आकी ठौर
और भी जेड़िया आकी बागी थावा साना
उन पर पंथ करा दे दौर
उना ते पंथ ने दौड़ करा के आला सिंह नु सारे इलाके जेड़े सानु दे दते
कई मरवाए कई ले बचाए
आला सिंह कढ़न लगा रड़का दुश्मना नु मरवाया ते कईयां नु बचा लिया
लीने रैयत घणे बनाए
एता बहुत सारी रैयत बाबे आला सिंह ने बना ली और बड़ा बड़ा इलाका अपने राज दा स्थापित कर लिया
दोहेरा पश्चिम दिशा बुंगे है श्री सतगुर दरबार
और भाई रतन सिंह जी दस रहे ने भी ये कथा मैं किथे बह के लिखी है ये जो कथा आप जी ने सरवण कीती है गुरपंथ प्रकाश दी ये कथा लिखी किथे है कहंदे अकाल तख्त साहब दे नाल जेड़ी पश्चिम दिशा वाले पासे बूंगे हन
ते बहै सरदार श्याम सिंह जी जिस कहे बुदे दलवार
उस बूंगे दे विच जथेदार श्याम सिंह जी नारोके वाले जो रतन सिंह दे नाना जी सन उस बूंगे च बहिंदे ने श्याम सिंह जी जिस श्याम सिंह नू बुढ़े दल वाला कहिंदे हन
सिर सरदारन सरदार
जथेदार श्याम सिंह जी नारोके वाले सरदारा विच महान सरदार सन सिपाही सलार सन
थो कपूर सिंह के सुनहरो दार
जथेदार नवाब कपूर सिंह जी दे सुनहरिए भाई सी इन्हां ने कठिया अमृत छकिया सी भाई श्याम सिंह जी नारोके वाले ते नवाब कपूर सिंह जी ए गुर भाई सन इन्हां कठिया सुनहरे विचों अमृत छकिया सी सुनहरिए भाई सन
जस्सा सिंह पहले जस्सा सिंह ते पहले हो
सरदार श्याम सिंह जी सरदार जस्सा सिंह आलू वाली तो भी पहला सन
कहावत संदो नारले को जो
नारली इना दा पेंड सी और गोत्र इना दा संधु सी संधु गोत्र दे धारनी नारले वाले कहोंदे सन
प्रथम कठाणिए उन गर पायो
उधर ही खालसा जी लाहौर दे नेड़े बाबा श्याम सिंह जी ने पहला कठाणिया पेंड उत्थे बार्डर दे नाल ओ कठाणिए पेंड विच इन्हां ने किला पाया सी
ठीक लाहौर सो आकी सदायो
उत्थों नेड़े ही लाहौर रह जांदा ते उत्थे इन्हां ने किला बना के लाहौर दे खिलाफ बगावत कीती कि असीं आ अपना किला बनाया ते तुहाडे तो बागी असीं तुहाडी नहीं मनदे
शाह गिलजे साथ लड़ाई पाए
हर वेले वड्डे वड्डे गिलजियां ते शाहां नाल श्याम सिंह जी लड़ाई पा के रखदे ने
सौ गयो निकल घर ब्याह कराए
कहंदे जदों गिलजे निकल गए ना उत्थों ते फिर बाबा श्याम सिंह जी ने ब्याह करवाया अपना आनंद कारज करवाया
उन जे सिंह राज गलो पिंड दयो
श्याम सिंह जी दी खासियत सी कि उन्हां कोल बड़ा बड़ा इलाका सी राज दा ते जेड़े सिंह नू जेड़ा पिंड दे दिता जेड़ा किला दे दिता मुड़ के उहदे कोल वापस नहीं मंगिया भी मैनू दे दे ना उहदे कोल मामला मंगिया भी इहदे विचों मैनू हिस्सा दिया कर जेड़ा किला जेड़ा कोई इलाका किसे सिंह नू दे दिता उसे नू दे के सौंप दिता
सिंह कोलों मुड़ना मंगायो
दे के कोई वस्तु बाबा श्याम सिंह जी ने मुड़ के किसे कोलो नहीं मंगी
है आज लो मुल्क उन नफरन पाए
आज तक भी भाई रतन सिंह ने जदों इतिहास लिखिया कहंदे आज तक भी श्याम सिंह जी दे नौकरां दे कोल कई इलाके कई नगर हन
सो होए कर भूप बठोर अब
खाए राजे बन के कई थावां ते बह के आराम नाल खा रहे ने
दस पिंड उहने निज बेटी दे
कहते दस पिंड बाबा श्याम सिंह जी ने अपनी बेटी नू दाज विच दित्ते सन दस पिंड यानी कि रतन सिंह दी जिहड़ी मां सी ना जिन्हां इतिहास लिखिया जदों व्याही इन्हां दे पिता राय सिंह नाल ते उहने दस पिंड राय सिंह नू दित्ते सन दाज विच अपनी लड़की नू दित्ते सन
किछ मीरा कोट संग किछ पार सतदरो
ते कुछ पिंड ता उधर मीरा कोट दे कोल सन पांच पिंड ते कुछ पिंड इधर साना दरिया सतलुज पार करके खन्ने दे कोल जाओ ना तुसी चढ़ी पड़ी आ पिंड ने पड़ी पिंड ए भाई रतन सिंह होना दा पिंड सी तो ए पिंड जेडे सन ओ भी इन्हां नू दित्ते होए सन जगीर वजों
थे अमृतसर बूंगे उस तीने
बाबे श्याम सिंह दे अकाल तख्त साहब दे नाल तीन बूंगे सन
ਨਿਜ ਮਦ ਰਾਖ ਦੋਏ ਘੋੜ ਚੜਿਆ ਦੀਨੇ।
ਤਿੰਨ ਬੂੰਗੇ ਸੀ ਅਕਾਲ ਤਖ਼ਤ ਸਾਹਿਬ ਦੇ ਨਾਲ, ਵਿਚਕਾਰਲਾ ਬੂੰਗਾ ਜਿਹੜਾ ਸੀ ਉਹ ਬਾਬਾ ਸ਼ਾਮ ਸਿੰਘ ਨੇ ਆਪਣੇ ਕੋਲ ਰੱਖਿਆ ਸੀ, ਤੇ ਸੱਜੇ ਖੱਬੇ ਜਿਹੜੇ ਦੋ ਬੂੰਗੇ ਸਨ ਉਹ ਆਪਣੇ ਘੋੜ ਸਵਾਰਾਂ ਨੂੰ ਦਿੱਤੇ ਹੋਏ ਸਨ।
ਦੋਏਰਾ ਬਾਏ ਬਿਹਾਰੈ ਸਿੰਘ ਕੋ ਸਿੰਧੋ ਛਿਦਨੀਵਾਲ।
ਛਿਦਨੀਵਾਲ ਪਿੰਡ ਦਾ ਰਹਿਣ ਵਾਲਾ ਭਾਈ ਬਿਹਾਰਾ ਸਿੰਘ, ਖੱਬੇ ਪਾਸੇ ਵਾਲਾ ਜਿਹੜਾ ਬੂੰਗਾ ਸੀ ਬਾਬੇ ਸ਼ਾਮ ਸਿੰਘ ਨੇ ਉਹਨੂੰ ਦਿੱਤਾ ਹੋਇਆ ਸੀ। ਇਹ ਸਿੱਧੂ ਸੀ ਜਾਤ ਦਾ।
ਬਘੇਲ ਸਿੰਘ ਦਾਣੋ ਦਿਓ ਚਬਾਲੋ ਟਾਲੀਵਾਲ।
ਜਿਹੜਾ ਉਹਨਾਂ ਦੇ ਸੱਜੇ ਪਾਸੇ ਬੂੰਗਾ ਸੀ ਉਹ ਜਥੇਦਾਰ ਬਘੇਲ ਸਿੰਘ ਜੀ, ਜਿਹਨਾਂ ਨੇ ਦਿੱਲੀ ਫਤਿਹ ਕੀਤੀ, ਉਹਨਾਂ ਨੂੰ ਉਹ ਚਬਾਲ ਪਿੰਡ ਦੇ ਰਹਿਣ ਵਾਲੇ ਧਾਲੀਵਾਲ ਸਨ ਬਘੇਲ ਸਿੰਘ ਜੀ, ਉਹਨਾਂ ਨੂੰ ਸੱਜੇ ਪਾਸੇ ਵਾਲਾ ਬੂੰਗਾ ਦਿੱਤਾ ਹੋਇਆ ਸੀ।
ਦੋਏਰਾ ਗਿਰਿਓ ਪ੍ਰਾਣੋ ਹੋਏ ਬੰਗੋ ਸ਼ਾਮ ਸਿੰਘ ਜੋ ਵਾਰ।
ਜਿਹੜਾ ਬਾਬਾ ਸ਼ਾਮ ਸਿੰਘ ਜੀ ਵਾਲਾ ਬੂੰਗਾ ਮੇਰੇ ਨਾਨਾ ਜੀ ਵਾਲਾ, ਉਹ ਇਸ ਵੇਲੇ ਪੁਰਾਣਾ ਹੋ ਚੁੱਕਾ। ਜਦੋਂ ਭਾਈ ਸਾਹਿਬ ਨੇ ਕਥਾ ਲਿਖੀ ਹੈ ਕਹਿੰਦੇ ਹੁਣ ਪੁਰਾਣਾ ਹੋ ਚੁੱਕਾ ਤੇ ਕਈ ਥਾਵਾਂ ਤੋਂ ਡਿੱਗਿਆ ਹੋਇਆ ਹੈ।
ਤੈਂ ਗੁਰ ਪੰਥ ਪ੍ਰਕਾਸ਼ ਗ੍ਰੰਥ ਲਿਖ ਦੋ ਕੀਏ ਸੁਧਾਰ।
ਉੱਥੇ ਬਹਿ ਕੇ ਕਹਿੰਦੇ ਮੈਂ ਇਹ ਗ੍ਰੰਥ ਸ੍ਰੀ ਗੁਰੂ ਪੰਥ ਪ੍ਰਕਾਸ਼ ਲਿਖਿਆ, ਇਹ ਕਵਿਤਾ ਵਿੱਚ ਔਰ ਜਿਹੜਾ ਇੱਕ ਅੰਗਰੇਜ਼ਾਂ ਨੂੰ ਲਿਖ ਕੇ ਦਿੱਤਾ ਹੈ, ਇਹ ਦੋਵੇਂ ਇਤਿਹਾਸ ਦੇ ਗ੍ਰੰਥ ਜਿਹੜੇ ਨੇ ਮੈਂ ਇਸ ਬੂੰਗੇ ਵਿੱਚ ਬਹਿ ਕੇ, ਬਾਬਾ ਸ਼ਾਮ ਸਿੰਘ ਜੀ ਦੇ ਬੂੰਗੇ ਵਿੱਚ ਬਹਿ ਕੇ ਲਿਖੇ ਹਨ।
ਸੋ ਕੋਈ ਕੋ ਸੁਣੈ ਸੁਣਾਵੈ।
ਖਾਲਸਾ ਜੀ ਹੁਣ ਇਸ ਪਾਵਨ ਕਥਾ ਨੂੰ ਸੁਣਨ ਸੁਣਾਉਣ ਦਾ, ਕਥਨ ਕਰਨ ਤੇ ਸੁਣਨ ਦਾ ਬਾਤਮ ਦੱਸਦੇ ਨੇ ਕਿ ਜਿਨ੍ਹਾਂ ਇਹ ਕਥਾ ਕੀਤੀ ਆ ਔਰ ਜਿਨ੍ਹਾਂ ਨੇ ਕਥਾ ਸੁਣੀ ਹੈ ਉਹਨਾਂ ਨੂੰ ਕੀ ਮਹਾਤਮ ਪ੍ਰਾਪਤ ਹੁੰਦਾ ਦੱਸਦੇ ਹਨ।
ਤਾਂ ਕਹਿ ਮਨ ਮੈਂ ਦ੍ਰਿੜਤਾ ਆਵੇ।
ਕਹਿੰਦੇ ਜਿਹੜੇ ਗੁਰਮੁਖ ਇਸ ਕਥਾ ਨੂੰ ਸੁਣਦੇ ਨੇ ਜਾਂ ਸੁਣਾਉਂਦੇ ਨੇ ਉਹਨਾਂ ਦੇ ਹਿਰਦੇ ਵਿੱਚ ਗੁਰੂ ਪੰਥ ਪ੍ਰਤੀ ਦ੍ਰਿੜਤਾ ਆਉਂਦੀ ਹੈ, ਖਾਲਸੇ ਪੰਥ ਪ੍ਰਤੀ ਪਰਪੱਕਤਾ ਤੇ ਨਿਸ਼ਚਾ ਆਉਂਦਾ ਹੈ।
ਜੋ ਮੈਂ ਸੁਣੀ ਬਦਨ ਨੇ ਆਖੇ।
ਜੋ ਮੈਂ ਆਪਣੇ ਵੱਡਿਆਂ ਬਜ਼ੁਰਗਾਂ ਕੋਲੋਂ ਇਤਿਹਾਸ ਸੁਣਿਆ ਉਹੀ ਸੁਣਾਇਆ ਹੈ।
ਸੋ ਲਿਖਦੀ ਨੀਆਂ ਮੈਂ ਸਾਖੀ।
ਉਹ ਸਾਰੀਆਂ ਸਾਖੀਆਂ ਮੈਂ ਇਹਦੇ ਵਿੱਚ ਲਿਖ ਦਿੱਤੀਆਂ ਜੋ ਮੈਂ ਆਪਣੇ ਬਜ਼ੁਰਗਾਂ ਕੋਲੋਂ ਸੁਣੀਆਂ ਨੇ।
ਦੋਏਰਾ ਜੋ ਕੋਈ ਯਾ ਕੋ ਪੜੈ ਗੋ ਅਰਪਨ ਸੁਣੈ ਜੋ ਕੋਈ।
ਔਰ ਜੇ ਕੋਈ ਗੁਰਮੁਖ ਇਸ ਪਾਵਨ ਕਥਾ ਨੂੰ ਪੜ੍ਹੇਗਾ ਜਾਂ ਫਿਰ ਇਸ ਪਵਿੱਤਰ ਕਥਾ ਨੂੰ ਸੁਣੇਗਾ, ਇਹ ਪੰਥ ਦੇ ਇਤਿਹਾਸ ਨੂੰ ਸੁਣੇਗਾ,
ਸ਼੍ਰੀ ਸਤਿਗੁਰ ਕੀ ਕਿਰਪਾ ਤੇ ਸਿੱਖੀ ਪ੍ਰਾਪਤ ਹੋਏ।
ਸਤਨਾਮ
ਸ੍ਰੀ ਵਾਹਿਗੁਰੂ।
ਉਹਨਾਂ ਤੇ ਸਤਿਗੁਰਾਂ ਦੀ ਕਿਰਪਾ ਹੋਵੇਗੀ ਔਰ ਸਤਿਗੁਰਾਂ ਦੀ ਕਿਰਪਾ ਨਾਲ ਉਹਨਾਂ ਨੂੰ ਗੁਰਸਿੱਖੀ ਦਾ ਦਾਨ ਪ੍ਰਾਪਤ ਹੋਵੇਗਾ। ਉਹਨਾਂ ਨੂੰ ਗੁਰਸਿੱਖੀ ਪ੍ਰਾਪਤ ਹੋਵੇਗੀ, ਉਹ ਸਿੱਖੀ ਨੂੰ ਪ੍ਰਾਪਤ ਕਰਨਗੇ।
ਗੁਰਪੰਥ ਪ੍ਰਕਾਸ਼ ਭਇਓ ਹੈ ਪੂਰਨ।
ਖਾਲਸਾ ਜੀ ਇਸ ਪਵਿੱਤਰ ਪਾਵਨ ਕਥਾ ਦਾ ਬੜਾ ਵੱਡਾ ਪੁੰਨ ਹੈ, ਮਹਾਤਮ ਹੈ। ਇਸ ਪੰਥ ਦੇ ਇਤਿਹਾਸ ਨੂੰ ਸਰਵਣ ਕਰਨ ਨਾਲ ਪੰਥ ਪ੍ਰਤੀ ਪਿਆਰ ਪੈਦਾ ਹੁੰਦਾ ਹੈ, ਪੰਥ ਪ੍ਰਤੀ ਸ਼ਰਧਾ ਤੇ ਭਾਵਨਾ ਪੈਦਾ ਹੁੰਦੀ ਹੈ ਕਿ ਖਾਲਸੇ ਪੰਥ ਨੇ ਕਿੱਡੀਆਂ ਕਿੱਡੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਹਨ। ਉਹ ਕੁਰਬਾਨੀਆਂ ਦਾ ਇਤਿਹਾਸ ਜਿਸ ਨੂੰ ਸੁਣ ਕੇ ਪੜ੍ਹ ਕੇ ਗੁਰੂ ਦੀ ਕਿਰਪਾ ਨਾਲ ਸਿੱਖੀ ਦੀ ਪ੍ਰਾਪਤੀ ਹੁੰਦੀ। ਹੁਣੇ ਸ੍ਰੀ ਗੁਰੂ ਪੰਥ ਪ੍ਰਕਾਸ਼ ਗ੍ਰੰਥ ਇੱਥੇ ਸੰਪੂਰਨ ਹੋ ਰਿਹਾ ਹੈ।
ਜਿਵ ਪੰਥ ਪਇਓ ਤਿਵੀ ਲਿਖ ਦੀਨਾ।
ਕਹਿੰਦੇ ਜਿਵੇਂ ਜਿਵੇਂ ਪੰਥ ਵਿੱਚ ਹੋਇਆ ਹੈ ਉਹ ਸਾਰਾ ਇਤਿਹਾਸ ਸੰਖਿਪਤ ਰੂਪ ਵਿੱਚ ਭਾਈ ਰਤਨ ਸਿੰਘ ਜੀ ਕਹਿੰਦੇ ਮੈਂ ਇੱਥੇ ਲਿਖ ਦਿੱਤਾ ਹੈ।
ਜੋ ਯਾ ਸੁਣ ਕੇ ਰਣ ਮੈਂ ਲੜਹਾ।
ਕਹਿੰਦੇ ਹੇ ਭਾਈ ਜਿਹੜਾ ਇਸ ਕਥਾ ਨੂੰ ਸੁਣੇਗਾ ਲੋੜ ਪੈਣ ਤੇ, ਜੇ ਕਿਤੇ ਲੋੜ ਪੈ ਜਾਏ ਤੇ ਉਹ ਜੰਗ ਦੇ ਮੈਦਾਨ ਵਿੱਚ ਧਰਮ ਯੁੱਧ ਵਿੱਚ ਲੜਨ ਤੋਂ ਪਿੱਛੇ ਨਹੀਂ ਹਟੇਗਾ।
ਨਹੀਂ ਭੱਜ ਸਕੈ ਉਹ ਬੁੱਧ ਪਰਬੀਨਾ।
ਉਹ ਭੱਜੇਗਾ ਨਹੀਂ ਕਾਇਰ ਬਣ ਕੇ, ਜਿਹੜਾ ਇਤਿਹਾਸ ਸੁਣੇਗਾ ਨਾ ਪੰਥ ਦਾ ਤੇ ਜੰਗ ਦੇ ਮੈਦਾਨ ਚ ਲੜੇਗਾ ਉਹ ਕਦੇ ਜੰਗ ਦੇ ਮੈਦਾਨ ਵਿੱਚੋਂ ਕਾਇਰ ਬਣ ਕੇ ਗੀਦੀ ਬਣ ਕੇ ਨਹੀਂ ਭੱਜੇਗਾ।
ਅੰਤ ਕੀ ਬੀਰ ਜੋ ਪ੍ਰਾਨ ਤਜੈ,
ਔਰ ਜਿਹੜਾ ਇਸ ਪਾਵਨ ਕਥਾ ਨੂੰ ਸਰਵਣ ਕਰੇਗਾ ਅੰਤ ਵੇਲੇ ਜਦੋਂ ਅੰਤਲਾ ਸਾਹ ਹੋਵੇਗਾ ਤੇ ਪ੍ਰਾਣ ਤਿਆਗੇਗਾ।
ਤੋ ਜਾਏ ਮਿਲੇ ਸੋ ਸ਼ਹੀਦਨ ਜੀਨਾ,
ਉਹ ਫਿਰ ਸ਼ਹੀਦਾਂ ਨੂੰ ਜਾ ਮਿਲੇਗਾ, ਉਹ ਸ਼ਹੀਦਾਂ ਵਿੱਚ ਜਾ ਕੇ ਅਭੇਦ ਹੋ ਜਾਏਗਾ।
ਸ਼ਹੀਦਨ ਮੈਂ ਉਹ ਇਉਂ ਮਿਲੇ,
ਇਸ ਤਰ੍ਹਾਂ ਜਾ ਕੇ ਸ਼ਹੀਦਾਂ ਵਿੱਚ ਉਹ ਮਿਲੇਗਾ।
ਜੈਸੇ ਅੰਬ ਮੈਂ ਜਾਏ ਕੈ ਅੰਬ ਮਲੀਨਾ,
ਜਿਵੇਂ ਪਾਣੀ ਵਿੱਚ ਮਿਲ ਕੇ ਪਾਣੀ ਇੱਕ ਮਿਕ ਹੋ ਜਾਂਦਾ ਹੈ, ਏਦਾਂ ਇਸ ਕਥਾ ਨੂੰ ਸੁਣ ਕੇ ਜੰਗ ਦੇ ਮੈਦਾਨ ਚ ਲੜਦਿਆਂ ਜੋ ਸ਼ਹੀਦੀ ਪਾਵੇਗਾ ਉਹ ਸ਼ਹੀਦਾਂ ਵਿੱਚ ਜਾ ਕੇ ਅਭੇਦ ਹੋ ਜਾਏਗਾ।
ਜੋ ਪਈ ਜੋਲ ਚ ਸੋਈਏ ਪਰੈ ਪਰਾਵੈ,
ਜਿਹੜਾ ਰੁਚੀ ਨਾਲ ਪਿਆਰ ਨਾਲ ਪ੍ਰੇਮ ਤੇ ਸ਼ਰਧਾ ਤੇ ਸਤਿਕਾਰ ਨਾਲ ਇਸ ਨੂੰ ਪੜ੍ਹੇਗਾ ਜਾਂ ਪੜ੍ਹਾਵੇਗਾ,
ਮਨਸਾ ਬਾਚਾ ਸਗਲ ਫਲ ਪਾਵੈ,
ਉਹਨੂੰ ਮਨਸਾ ਬਾਚਾ ਕਰਕੇ ਸਰਵ ਪ੍ਰਕਾਰ ਦੇ ਫਲਾਂ ਦੀ ਪ੍ਰਾਪਤੀ ਹੋਵੇਗੀ। ਇਹ ਕਥਾ ਸਰਵ ਇੱਛਾਵਾਂ ਨੂੰ ਪੂਰਨ ਕਰਨੇ ਵਾਲੀ ਹੈ।
ਗੁਰ ਭਗਤ ਅਦੇਕ ਦ੍ਰਿੜ ਹੋਏ,
ਇਸ ਕਥਾ ਨੂੰ ਸਰਵਣ ਕਰਕੇ ਹਿਰਦੇ ਵਿੱਚ ਪਰਮਾਤਮਾ ਦੀ ਭਗਤੀ ਦ੍ਰਿੜ ਹੁੰਦੀ ਹੈ। ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਜੋ ਭਗਤੀ ਹੈ ਉਹ ਭਗਤੀ ਹਿਰਦੇ ਵਿੱਚ ਦ੍ਰਿੜ ਹੁੰਦੀ ਹੈ।
ਦਰਦ ਦੁੱਖ ਰਹੇ ਨਾ ਕੋਈ,
ਔਰ ਇਸ ਪਾਵਨ ਕਥਾ ਨੂੰ ਸਰਵਣ ਕਰਨ ਵਾਲਿਆਂ ਦੇ ਸਾਰੇ ਦਲਿੱਦਰ ਸਾਰੇ ਦੁੱਖ ਕੱਟੇ ਜਾਣਗੇ, ਨਿਵਿਰਤ ਹੋ ਜਾਣਗੇ।
ਤੋਏਰਾ ਸ਼੍ਰੀ ਰਾਮਦਾਸ ਦਰਬਾਰ ਠਿਗ ਮਨ ਤਨ ਧਨ ਚਿਤ ਲਾਏ,
ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ ਸੱਚੇ ਪਾਤਸ਼ਾਹ ਦੇ ਦਰਬਾਰ ਦੇ ਪਾਸ ਮੈਂ ਆਪਣਾ ਮਨ ਤਨ ਧਨ ਆਪਣਾ ਚਿਤ ਲਾ ਕੇ ਇਹ ਸਾਰਾ ਇਤਿਹਾਸ ਲਿਖਿਆ। ਦਰਬਾਰ ਸਾਹਿਬ ਦੇ ਲਾਗੇ ਅਕਾਲ ਤਖ਼ਤ ਸਾਹਿਬ ਦੇ ਨੇੜੇ ਬਾਬਾ ਸ਼ਾਮ ਸਿੰਘ ਜੀ ਦੇ ਬੂੰਗੇ ਚ, ਹੁਣ ਉਹ ਇਤਿਹਾਸਕ ਬੂੰਗੇ ਨਹੀਂ ਰਹੇ ਆਲੇ ਦੁਆਲੇ, ਬਹੁਤ ਬੂੰਗੇ ਪਹਿਲਾਂ ਬਣੇ ਹੁੰਦੇ ਸਨ ਪਰ ਉਹ ਬੂੰਗੇ ਸਮਾਂ ਪਾ ਕੇ ਅਲੋਪ ਹੋ ਗਏ ਹਨ, ਸਮਾਪਤ ਹੋ ਗਏ ਹਨ। ਭਾਈ ਰਤਨ ਸਿੰਘ ਜੀ ਕਹਿੰਦੇ ਉੱਥੇ ਬਹਿ ਕੇ ਮੈਂ ਮਨ ਕਰਕੇ ਤਨ ਕਰਕੇ ਧਨ ਕਰਕੇ ਚਿਤ ਲਾ ਕੇ ਕਥਾ ਲਿਖੀ ਹੈ।
ਰਤਨ ਸਿੰਘ ਨੇ ਕਰੇ ਗੁਰ ਇਤ ਉਤ ਰੱਖੈ ਸਾਹੇ,
ਭਾਈ ਰਤਨ ਸਿੰਘ ਜੀ ਕਹਿੰਦੇ ਮੈਂ ਇੰਨੀ ਕੁ ਟਹਿਲ ਇੰਨੀ ਕੁ ਸੇਵਾ ਕਰ ਸਕਿਆ ਹਾਂ, ਸਤਿਗੁਰੂ ਜੀ ਕਿਰਪਾ ਕਰਨ ਦਇਆ ਕਰਨ ਇਸ ਲੋਕ ਵਿੱਚ ਤੇ ਪਰਲੋਕ ਚ ਮੇਰੀ ਸਹਾਇਤਾ ਕਰਨ, ਮੇਰਾ ਲੋਕ ਤੇ ਪਰਲੋਕ ਦੋਨੋਂ ਸਵਾਰ ਦੇਣ।
ਦੋਹੇਰਾ ਬਿਕਰਮ ਬਸ ਗ੍ਰਹਿ ਐ ਸਸੀ ਬੀਤਤ ਪਏ ਸੁਸਾਲ,
1898 ਸੰਮਤ ਬਿਕਰਮੀ ਵਿੱਚ ਯਾਨੀ ਕਿ 1841 ਈਸਵੀ ਵਿੱਚ ਇਹ ਪਵਿੱਤਰ ਗ੍ਰੰਥ ਭਾਈ ਰਤਨ ਸਿੰਘ ਜੀ ਨੇ ਸੰਪੂਰਨ ਕੀਤਾ ਹੈ। 1898 ਸੰਮਤ ਬਿਕਰਮੀ ਔਰ 1841 ਈਸਵੀ ਜਦੋਂ ਇਹ ਪਵਿੱਤਰ ਇਤਿਹਾਸ ਭਾਈ ਸਾਹਿਬ ਭਾਈ ਰਤਨ ਸਿੰਘ ਜੀ ਨੇ ਲਿਖ ਕੇ ਸੰਪੂਰਨ ਕੀਤਾ। 1900 ਸੰਮਤ ਬਿਕਰਮੀ ਵਿੱਚ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਸੂਰਜ ਪ੍ਰਕਾਸ਼ ਲਿਖਿਆ ਗਿਆ, ਉਦੋਂ ਹੀ ਭਾਈ ਰਤਨ ਸਿੰਘ ਜੀ ਨੇ 2 ਸਾਲ ਪਹਿਲਾਂ ਸੂਰਜ ਪ੍ਰਕਾਸ਼ ਲਿਖੇ ਜਾਣ ਤੋਂ 2 ਸਾਲ ਪਹਿਲਾਂ ਇਹ ਇਤਿਹਾਸ ਜਿਹੜਾ ਹੈ ਗੁਰੂ ਖਾਲਸੇ ਪੰਥ ਦਾ ਉਹ ਲਿਖ ਕੇ ਸੰਪੂਰਨ ਕੀਤਾ ਹੈ।
ਪਾਠਕ ਸ਼ਰੋਤੇ ਨਿਤ ਰਹਿ ਨਿਹਾਲ ਨਿਹਾਲ ਨਿਹਾਲ,
ਜਿਹੜੇ ਇਸ ਪਵਿੱਤਰ ਇਤਿਹਾਸ ਦੇ ਇਸ ਗ੍ਰੰਥ ਦੇ ਪਾਠਕ ਹਨ, ਪੜ੍ਹਨ ਵਾਲੇ ਹਨ, ਸਰੋਤੇ ਸੁਣਨ ਵਾਲੇ ਹਨ, ਉਹ ਨਿਹਾਲ 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 ਹੋਣਗੇ। ਮਨ ਕਰਕੇ ਵੀ, ਬਚਨ ਕਰਕੇ ਵੀ, ਕਰਮ ਕਰਕੇ ਵੀ ਨਿਹਾਲ 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 ਹੋਣਗੇ।
ਦੋਇਰਾ ਸ਼ਾਮ ਸਿੰਘ ਕੇ ਦਰੋਹਤਰੋ ਰਤਨ ਸਿੰਘ ਜਿਸਨਾ,
ਭਾਈ ਰਤਨ ਸਿੰਘ ਜੀ ਹੁਣ ਆਪਣੀ ਬਾਇਓਗ੍ਰਾਫੀ ਦਿੰਦੇ ਨੇ, ਕਹਿੰਦੇ ਮੈਂ ਸ਼ਾਮ ਸਿੰਘ ਦਾ ਦੋਤਰਾ ਹਾਂ। ਸ਼ਾਮ ਸਿੰਘ ਬੁੱਢੇ ਦਲ ਵਾਲੇ ਕਰੋੜੀਆਂ ਦੇ ਮਿਸਲ ਦੇ ਜਥੇਦਾਰ ਜਿਨ੍ਹਾਂ ਨੂੰ ਸ਼ਾਮ ਸਿੰਘ ਨਾਰੋਕੇ ਵਾਲੇ ਵੀ ਕਹਿੰਦੇ ਹਨ, ਮੈਂ ਉਹਨਾਂ ਦਾ ਦੋਤਰਾ ਹਾਂ ਔਰ ਮੇਰੇ ਮਾਂ ਬਾਪ ਨੇ ਮੇਰਾ ਨਾਮ ਰਤਨ ਸਿੰਘ ਰੱਖਿਆ, ਮੈਂ ਰਾਏ ਸਿੰਘ ਦਾ ਪੁੱਤਰ ਹਾਂ, ਮਤਾਬ ਸਿੰਘ ਮੀਰਾ ਕੋਟੀਏ ਦਾ ਪੋਤਰਾ ਹਾਂ।
ਸ਼੍ਰੀ ਸੁਧਾਰ ਸਿਰ ਟਿਗ ਜੀ ਸਹਿ ਮੀਰਾ ਕੋਟ ਗ੍ਰਾਮ,
ਸ੍ਰੀ ਸੁਧਾ ਸਰ ਸਾਹਿਬ ਦੇ ਨੇੜੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਨੇੜੇ ਕਹਿੰਦੇ ਮੇਰਾ ਗ੍ਰਾਮ ਹੈ ਔਰ ਮੇਰੇ ਗ੍ਰਾਮ ਦਾ ਨਾਮ ਹੈ ਮੀਰਾਂਕੋਟ। ਮੀਰਾਂਕੋਟ ਨਗਰ ਦਾ ਮੈਂ ਰਹਿਣ ਵਾਲਾ ਹਾਂ, ਉੱਥੋਂ ਦਾ ਵਸ਼ਿੰਦਾ ਹਾਂ। ਇੱਥੇ ਸ੍ਰੀ ਗੁਰੂ ਪੰਥ ਪ੍ਰਕਾਸ਼ ਗ੍ਰੰਥ ਦੀ ਭਾਈ ਸਾਹਿਬ ਭਾਈ ਰਤਨ ਸਿੰਘ ਜੀ ਪੰਗੂ ਨੇ ਸਮਾਪਤੀ ਕੀਤੀ ਹੈ।